ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ।
ਇੱਕ ਦੂਜੀ ਪਉ ਲੱਖ ਹੋਏ ਲੱਖ ਹੋਵੇ ਲਖਵੀਸ ਲਾਲਾ ਗੇੜਾ ਖੀਏ ਏਕ ਨਾਮ ਜਗਦੀਸ਼ ਏ ਤਰਾਹੇ ਪਦ ਪਵੜੀਆ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ।
ਪਰਮ ਸਤਿਕਾਰਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਬਾਣੀ ਆਦਿ ਬਾਣੀ ਜਪਜੀ ਸਾਹਿਬ ਦੀ ਵਿਚਾਰ ਕਈ ਦਿਨਾਂ ਤੋਂ ਸਤਿਗੁਰ ਦੀ ਪ੍ਰੇਰਨਾ ਦੁਆਰਾ ਬਖਸ਼ਿਸ਼ ਹੋ ਰਹੀ ਹੈ, ਜਿਸ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਦੇ ਜੀਵਾਂ ਨੂੰ ਮਨੁੱਖਾ ਜਨਮ ਸਫਲਾ ਕਰਨ ਦੇ ਲਈ, ਵਾਹਿਗੁਰੂ ਦੇ ਨਾਮ ਨਾਲ ਜੁੜਨ ਦੇ ਲਈ ਉਪਦੇਸ਼ ਦਿੱਤਾ ਹੈ। ਨਾਲ ਦੇ ਨਾਲ ਹੀ ਸਤਿਗੁਰੂਆਂ ਨੇ ਦੱਸਿਆ ਹੈ ਕਿ ਜਿਹੜੇ ਸ਼ੁਭ ਗੁਣ ਹੁੰਦੇ ਹਨ, ਕਈ ਵਾਰੀ ਬੰਦਾ ਗੁਣਾਂ ਦਾ ਮਾਣ ਕਰਕੇ ਹਉਮੈ ਹੰਕਾਰ 'ਚ ਆ ਜਾਂਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਕਿ ਇਹ ਗੁਣ ਵੀ ਉਸੇ ਦੇ ਦਿੱਤੇ ਹੋਏ ਹਨ ਵਾਹਿਗੁਰੂ ਦੇ, ਉਹਦੇ ਸ਼ੁਕਰਾਨੇ 'ਚ ਜੀਵਨ ਬਤੀਤ ਕਰੀਏ। ਤੋ ਅੱਜ ਸਵੇਰੇ ਵਿਚਾਰ ਹੋਈ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਯੋਗੀਆਂ ਦੇ ਨਾਲ ਵਿਚਾਰ ਕੀਤੇ, ਕੰਨ ਪੜਤੇ ਯੋਗੀ ਸਿੱਧ ਲੋਕ, ਗੁਰੂ ਨਾਨਕ ਸਾਹਿਬ ਦੇ ਸਮੇਂ ਇਸ ਦੇਸ਼ ਵਿੱਚ ਯੋਗੀਆਂ ਦਾ ਬੋਲਬਾਲਾ ਸੀ। ਕਈ ਥਾਵਾਂ 'ਤੇ ਯੋਗੀਆਂ ਦੇ ਨਾਲ ਵਿਚਾਰ ਵਟਾਂਦਰੇ ਹੋਏ, ਤੋ ਅਖੀਰ ਬਟਾਲੇ ਜਿੱਥੇ ਗੁਰੂ ਨਾਨਕ ਦੇ ਸਹੁਰੇ ਸਨ ਉੱਥੇ ਸਿੱਧ ਗੋਸ਼ਟ ਹੋਈ, ਆਹਮੋ ਸਾਹਮਣੇ ਬਹਿਸ ਹੋਈ। ਉਸ ਬਹਿਸ ਨੂੰ ਲਿਖਿਆ ਗਿਆ ਹੈ ਗੁਰਬਾਣੀ ਅੰਦਰ, ਜਿਹਦਾ ਨਾਮ ਰੱਖਿਆ ਸਿੱਧ ਗੋਸ਼ਟ। ਜੋ ਸਵਾਲ ਕੀਤੇ ਯੋਗੀਆਂ ਨੇ, ਉੱਤਰ ਦਿੱਤੇ ਗੁਰੂ ਨਾਨਕ ਸਾਹਿਬ ਨੇ, ਕੁਛ ਕੁ ਸਿਧਾਂਤ ਇਹਨਾਂ ਚਾਰ ਪੌੜੀਆਂ ਦੇ ਵਿੱਚ ਯੋਗ ਮਤ ਦੇ ਵਰਣਨ ਕੀਤੇ ਹਨ, ਜੋ ਸਵੇਰੇ ਵਿਚਾਰ ਹੋ ਚੁੱਕੀ ਹੈ। ਹੁਣ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਨਿਸ਼ਾਨੇ ਵੱਲ ਆਉਂਦੇ ਹਨ, ਨਾਮ ਦੇ ਸਿਮਰਨ ਵੱਲ, ਨਾਮ ਨਾਲ ਜੋੜਦੇ ਹਨ। ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਹੈ ਕਿ ਨਾਮ ਦਾ ਸਿਮਰਨ ਕਿਵੇਂ ਕਰਨਾ ਹੈ। ਆਮ ਲੋਕ ਪੁੱਛਦੇ ਹਨ ਜਾ ਕਰਕੇ ਮਹਾਂਪੁਰਖਾਂ ਕੋਲੋਂ ਔਰ ਸਿਆਣਿਆਂ ਦੇ ਕੋਲੋਂ ਕਿ ਨਾਮ ਦਾ ਸਿਮਰਨ ਕਿਵੇਂ ਕਰੀਏ। ਤੋ ਨਾਮ ਦੇ ਸਿਮਰਨ ਦਾ ਤਰੀਕਾ ਗੁਰੂ ਨਾਨਕ ਨੇ ਲਿਖ ਦਿੱਤਾ ਹੈ। ਆਹ ਪੌੜੀ ਨਾਮ ਦੇ ਸਿਮਰਨ ਦੇ ਤਰੀਕੇ ਦੀ ਹੈ, ਕਿਸ ਤਰ੍ਹਾਂ ਕਰਨਾ ਹੈ, ਸਿਮਰਨ ਕਰਦਿਆਂ ਕਰਦਿਆਂ ਕੀ ਅਵਸਥਾ ਆਉਂਦੀ ਹੈ, ਕੀ ਸਟੇਜ ਆਉਂਦੀ ਹੈ, ਕਿਸ ਤਰ੍ਹਾਂ ਇਹ ਜੀਵ ਆਤਮਾ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਹੈ ਕਿ ਏਤ ਰਾਹ ਪਤ ਪਵੜੀਆਂ, ਪਤੀ ਪਰਮੇਸ਼ਰ ਵਾਹਿਗੁਰੂ ਕੋਲ ਜਾਣ ਵਾਲੇ ਰਾਹ ਦੀਆਂ ਪੌੜੀਆਂ ਹਨ। ਪੌੜੀ ਹੁੰਦੀ ਨਾ ਸਟੈਪ, ਕੋਠੇ 'ਤੇ ਚੜ੍ਹਨ ਵਾਸਤੇ ਵਾਹਿਗੁਰੂ ਦੇ ਕੋਲ ਜਾਣ ਵਾਲੇ ਰਾਹ ਦੀਆਂ ਪੌੜੀਆਂ ਹਨ। ਜਿਹੜਾ ਪੌੜੀਆਂ ਚੜ੍ਹ ਜਾਏਗਾ ਉਹ ਹੋ ਜਾਏਗਾ ਇੱਕੀਸ, ਇੱਕ ਈਸ਼ਵਰ ਦਾ ਰੂਪ, ਇੱਕ 'ਚ ਭੇਦ ਹੋ ਜਾਏਗਾ। ਤੋ ਨਾਮ ਦੇ ਸਿਮਰਨ ਦਾ ਤਰੀਕਾ ਦੱਸਿਆ ਹੈ ਕਿ ਨਾਮ ਦਾ ਸਿਮਰਨ ਕਿਵੇਂ ਕਰਨਾ ਹੈ। ਸਭ ਤੋਂ ਪਹਿਲੇ ਸ਼ੁਰੂ ਕਰਦੇ ਨੇ ਗੁਰੂ ਨਾਨਕ ਸਾਹਿਬ ਕਿ ਵਾਹਿਗੁਰੂ ਨੇ ਤੌਨਿਕ ਜਿਭ ਦਿੱਤੀ ਹੈ, ਰਸਨਾ ਦਿੱਤੀ ਹੈ। ਰਸਨਾ ਕਾਹਦੇ ਲਈ ਹੈ? ਨਾਮ ਜਪਣ ਲਈ ਹੈ। ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕਟੀਏ। ਜਿਹੜੀ ਰਸਨਾ ਨਾਮ ਨਹੀਂ ਜਪਦੀ, ਇਹਨੂੰ ਤਿਲ ਤਿਲ ਕਰਕੇ ਕੱਟ ਦਿਓ। ਮੂੰਹ ਵਿੱਚ ਮਾਸ ਚੰਗਾ ਨਹੀਂ ਹੈ। ਇਹ ਰਸਨਾ ਤੋਂ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਨਾ ਜਾਏ ਕਿਤੇ। ਹੋ ਰਸ ਜਿੱਤਰ ਜਿੱਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦੇ ਨਾਮ ਦਾ ਰਸ ਤੂੰ ਨਹੀਂ ਲੈਂਦੀ, ਤੇਰੀ ਪਿਆਸ ਨਹੀਂ ਜਾਂਦੀ। ਤੋ ਰਸਨਾ ਦਿੱਤੀ ਹੈ ਨਾਮ ਜਪਣ ਲਈ, ਇਹਨੂੰ ਜਿਭ ਆਖਦੇ ਨੇ ਪੁਰਾਤਨ ਪੰਜਾਬੀ ਦੇ ਅੰਦਰ। ਗੁਰੂ ਨਾਨਕ ਨੇ ਪੁਰਾਤਨ ਪੰਜਾਬੀ ਵਰਤੀ ਹੈ ਇਸ ਪੌੜੀ ਦੇ ਅੰਦਰ, ਇੱਕ ਦੂ ਜੀ ਭਉ, ਕਿ ਵਾਹਿਗੁਰੂ ਨੇ ਤੁਹਾਨੂੰ ਇੱਕ ਜਿਭ ਦਿੱਤੀ ਹੈ, ਰਸਨਾ ਦਿੱਤੀ ਹੈ, ਰਸਨਾ ਦੇ ਨਾਲ ਨਾਮ ਜਪੋ। ਨਾਮ ਕਿਹੜਾ ਜਪਣਾ ਹੈ? ਗੁਰੂ ਰਾਮਦਾਸ ਸਾਹਿਬ ਜੀ ਨੇ ਖੋਲਿਆ ਹੈ ਜਪ ਮਨ ਸਤਨਾਮ, ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਦਿਹਾਈਏ ਹਰ ਪੁਰਖ ਨਿਰੰਜਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਸ਼ਬਦ ਹੈ ਜਿਸ ਵਿੱਚ ਵਾਹਿਗੁਰੂ ਦਾ 1000 ਨਾਮ ਲਿਖਿਆ। ਇਹਨੂੰ ਮਹਾਂਪੁਰਖ ਸੰਸਰ ਨਾਮਾ ਵੀ ਕਹਿੰਦੇ ਹਨ। 1000 ਨਾਮ ਲਿਖ ਕੇ ਅਖੀਰ 'ਤੇ ਲਿਖਦੇ ਹਨ ਕਿ ਕਿਰਤਮ ਨਾਮ ਕਥੇ ਤੇਰੇ ਜੇਬਾ। ਹੇ ਵਾਹਿਗੁਰੂ, ਇਹ ਜਿਹੜੇ ਨਾਮ ਮੈਂ ਲਿਖੇ ਹਨ, ਇਹ ਤੇਰੇ ਕਿਰਤਮ ਨਾਮ ਹਨ। ਕਿਰਤਮ ਨਾਮ ਉਹ ਹੁੰਦਾ ਹੈ ਜੋ ਕਿਸੇ ਕਿਰਤ ਉੱਪੇ ਹੋਵੇ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲਗੀ ਲਗਾਈ, ਨਾਂ ਪੈ ਗਿਆ ਕਲਗੀਧਰ। ਘੋੜੇ 'ਤੇ ਸਵਾਰ ਹੋਏ ਨੀਲੇ 'ਤੇ, ਨਾਂ ਪੈ ਗਿਆ ਨੀਲੇ ਦੇ ਸਵਾਰ। ਬਾਸ ਹੱਥ 'ਤੇ ਰੱਖਿਆ, ਨਾਂ ਪੈ ਗਿਆ ਬਾਜਾਂ ਵਾਲਾ। ਇਹ ਕਿਰਤਮ ਨਾਮ ਹਨ। ਕਿਰਤਮ ਨਾਮ ਕਥੇ ਤੇ ਜੇਵਾ, ਪਰ ਅਸਲ ਨਾਮ ਤੇਰਾ ਕਿਹੜਾ ਹੈ? ਸਤਨਾਮ ਤੇਰਾ ਪਰਾ ਪੂਰਬਲਾ। ਇਹ ਆਹ ਤੂੰ ਚੱਲਿਆ ਆ ਰਿਹਾ ਪਹਿਲਾ ਪੂਰਬਲਾ ਨਾਮ, ਜਿਹੜਾ ਵਾਹਿਗੁਰੂ ਹੈ। ਇਹ ਚਹੁੰ ਯੁੱਗਾਂ ਦਾ ਮੰਤਰ ਹੈ, ਇਹ ਗੁਰਮੰਤਰ ਹੈ। ਸਤਨਾਮ ਨਾਮ ਹੈ, ਵਾਹਿਗੁਰੂ ਮੰਤਰ ਹੈ, ਯਾਦ ਰੱਖਣਾ ਹੈ। ਤੋ ਨਾਮ ਜਪਣਾ ਹੈ ਸਤਨਾਮ ਵਾਹਿਗੁਰੂ। ਕਹਿੰਦੇ ਜਿਭ ਦੇ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ। ਕਹਿੰਦੇ ਕਰੀ ਜਾਓ, ਕਰੀ ਜਾਓ, ਕਰੀ ਜਾਓ, ਨਾਮ ਜਪੀ ਜਾਓ। ਕਰਦਿਆਂ ਕਰਦਿਆਂ ਕੀ ਹੋਵੇਗਾ? ਕਹਿੰਦੇ ਨੇ ਤੁਹਾਡੀ ਇੱਕ ਜਿਭ ਤੋਂ ਲੱਖ ਜਿਭਾਂ ਬਣ ਜਾਏਗੀ। ਇੱਕ ਦੂ ਜੀਭ ਹੋ ਲੱਖ ਹੋਏ। ਲੱਖ ਕਿਵੇਂ ਬਣ ਜਾਏਗੀ? ਜੇ ਵਿਕੀ ਰਹਿਣੀ ਹੈ ਸਤਨਾਮ ਸ੍ਰੀ ਵਾਹ ਗੁਰਮੁਖ ਰੋਮ ਰੋਮ ਹਰ ਦਿਹਾਵੇ। ਗੁਰਮੁਖ ਦਾ ਰੋਮ ਰੋਮ ਸਿਮਰਨ ਕਰਦਾ ਹੈ। ਜਿਤਨੇ ਸਰੀਰ 'ਤੇ ਰੋਮ ਨੇ ਸਾਰਿਆਂ 'ਚ ਆਵਾਜ਼ ਆਵੇਗੀ ਸਤਨਾਮ ਸ੍ਰੀ ਵਾਹ। ਸ਼ਾਸਤਰ ਨੇ ਦੱਸਿਆ ਹੈ ਇਸ ਸਰੀਰ ਦੇ ਉੱਤੇ ਇੱਕ ਅਸੰਖ ਰੋਮ ਹੈ। ਅਸੰਖ ਗਿਣਤੀ ਦਾ ਅਖੀਰਲਾ ਹਿੰਸਾ ਹੈ, ਜਿੱਥੇ ਗਿਣਤੀ ਮੁੱਕ ਜਾਂਦੀ ਹੈ। ਤੋ ਅਵਸਥਾ ਆਵੇਗੀ ਗੁਰਮੁਖ ਰੋਮ ਰੋਮ ਹਰ ਦਿਹਾਵੇ। ਇੱਕ ਵਾਰੀ ਵਾਹਿਗੁਰੂ ਕਹੋਗੇ, ਸਰੀਰ ਦੇ ਰੋਮ ਰੋਮ 'ਚ ਆਵਾਜ਼ ਆਵੇਗੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਰੋਮ ਰੋਮ ਸਿਮਰਨ ਹੋਵੇਗਾ। ਜਿਨ੍ਹਾਂ ਮਹਾਂਪੁਰਖਾਂ ਦੇ ਸਥਾਨ 'ਤੇ ਬੈਠੇ ਹੋ, ਭਾਈ ਪ੍ਰੀਤਮ ਦਾਸ ਜੀ ਮਹਾਰਾਜ, ਭਾਈ ਹਰੀ ਸਿੰਘ ਸਾਹਿਬ ਮਹਾਰਾਜ, ਭਾਈ ਭਗਤ ਸਿੰਘ ਸਾਹਿਬ ਮਹਾਰਾਜ, ਮਹੰਤ ਜਵਾਹਰ ਸਿੰਘ ਸਾਹਿਬ ਮਹਾਰਾਜ, ਇਹਨਾਂ ਮਹਾਂਪੁਰਖਾਂ ਨੇ ਸਵਾਸ ਸਵਾਸ ਸਿਮਰਨ ਕੀਤਾ ਹੈ। ਕਮਾਈਆਂ ਕਰ ਕਰਕੇ, ਅਭਿਆਸ ਕਰ ਕਰਕੇ, ਸਿਮਰਨ ਕਰ ਕਰਕੇ ਅਵਸਥਾ 'ਤੇ ਪਹੁੰਚੇ ਸਨ। ਇੱਕ ਵਾਰੀ ਵਾਹਿਗੁਰੂ ਕਹਿਣਾ, ਅਤੇ ਜਿਤਨੇ ਸਰੀਰ ਦੇ ਸਵਾਸ ਨੇ ਸਰਗ ਆਵਾਜ਼ ਆਉਣੀ ਸਤਨਾਮ ਸ਼੍ਰੀ ਵਾਹਿਗੁਰੂ। ਫਰਕ ਹੈ, ਵਾਹਿਗੁਰੂ ਵਾਹਿਗੁਰੂ ਕਹਿਣ 'ਚ ਫਰਕ ਹੈ, ਰਾਮ ਰਾਮ ਕਹਿਣ 'ਚ ਫਰਕ ਹੈ। ਇੱਕ ਹੁੰਦਾ ਹੈ ਕਮਾਈ ਵਾਲੇ ਦਾ ਨਾਮ ਕਿਹਾ ਹੋਇਆ, ਇੱਕ ਮਿਸਾਲ ਹੈ ਐੱਮ ਏ ਇੱਕ ਕਲਾਸ ਹੈ, ਡਿਗਰੀ ਹੈ। ਜਿਸ ਬੰਦੇ ਨੇ ਐੱਮ ਏ ਕੀਤੀ ਹੋਵੇ, 16 ਸਾਲ ਸਕੂਲਾਂ ਕਾਲਜਾਂ ਧੱਕੇ ਖਾਧੇ ਹੋਵੇ, ਫੀਸਾਂ ਭਰੀਆਂ ਹੋਵੇ, ਉਹਦੇ ਮੂੰਹ 'ਚ ਨਿਕਲੇ ਐੱਮ ਏ, ਇੱਕ ਬੰਦਾ ਅਨਪੜ੍ਹ ਮੇਰੇ ਵਰਗਾ ਜਿਹੜਾ ਸਕੂਲ ਹੀ ਨਾ ਵੇਖਿਆ ਹੋਵੇ, ਉਹ ਵੀ ਕਹੇ ਐੱਮ ਏ, ਤਾਂ ਦੋਵਾਂ ਦੇ ਕਹਿਣ 'ਚ ਕੋਈ ਫਰਕ ਹੋਵੇਗਾ ਕਿ ਨਹੀਂ? ਅਨਪੜ੍ਹ ਬੰਦਾ ਵੀ ਆਖੇ ਐੱਮ ਏ, ਜਿਸ ਨੇ ਐੱਮ ਏ ਕੀਤੀ ਹੈ ਉਹਦੇ ਮੂੰਹ ਨਿਕਲੇ ਐੱਮ ਏ, ਦੋਵਾਂ 'ਚ ਬੜਾ ਫਰਕ ਹੈ। ਰਾਮ ਰਾਮ ਸਭ ਕੋ ਕਹੇ, ਰਾਮ ਕਹਿਣ ਮੇ ਭੇਦ, ਰਾਮ ਰਾਮ ਸਭ ਦੁਨੀਆ ਆਖਦੀ ਹੈ, ਵਾਹਿਗੁਰੂ ਵਾਹਿਗੁਰੂ ਸਭ ਦੁਨੀਆ ਆਖਦੀ ਹੈ, ਪਰ ਵਾਹਿਗੁਰੂ ਵਾਹਿਗੁਰੂ ਕਹਿਣ 'ਚ ਭੇਦ ਹੈ। ਜਿਹਨਾਂ ਮਹਾਂਪੁਰਖਾਂ ਨੇ ਕਮਾਈਆਂ ਕੀਤੀਆਂ ਹਨ, ਇਹ ਪੌੜੀਆਂ ਚੜ੍ਹੀਆਂ ਹਨ, ਉਹ ਇੱਕ ਵਾਰੀ ਮੂੰਹ 'ਚੋਂ ਕਹਿਣ ਸਤਨਾਮ ਸ਼੍ਰੀ ਵਾਹਿਗੁਰੂ, ਤਾਂ ਦੁੱਖੜੇ ਦੂਰ ਹੋ ਜਾਂਦੇ ਨੇ। ਮਹਾਂਪੁਰਖ ਮਹੰਤ ਬਾਬਾ ਜਵਾਹਰ ਸਿੰਘ ਸਾਹਿਬ ਮਹਾਰਾਜ ਵਾਹਿਗੁਰੂ ਆ ਕਰਕੇ ਪਿੱਠੀ ਸੋਟਾ ਮਾਰ ਦੇਣ ਤਾਂ ਹੱਡੀਆਂ ਦੀ ਬਿਮਾਰੀ ਦੂਰ ਹੋ ਜਾਂਦੀ, ਬਿਮਾਰੀਆਂ ਦੂਰ ਹੋ ਜਾਂਦੀਆਂ, ਦੁਖੜੇ ਦੂਰ ਹੋ ਜਾਂਦੇ। ਉਹ ਨਾਮ ਦੀ ਕਮਾਈ ਹੈ, ਨਾਮ ਦੀ ਇਤਨੀ ਸ਼ਕਤੀ ਹੈ। ਇੱਕ ਵਾਰੀ ਪਟਿਆਲੇ ਯੂਨੀਵਰਸਿਟੀ ਵਿੱਚ ਪੰਜਾਬੀ ਯੂਨੀਵਰਸਿਟੀ ਸੈਮੀਨਾਰ ਹੋ ਰਿਹਾ ਸੀ, ਉੱਥੇ ਇਹ ਗੱਲ ਕਹੀ ਗਈ ਕਿ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ ਅਗਰ ਕਿਸੇ ਨੂੰ ਥੱਪੜ ਮਾਰ ਦੇਵੇ, ਉਹ ਦੁੱਖ ਦੂਰ ਹੋ ਜਾਂਦਾ ਹੈ। ਇਹ ਗੱਲ ਕਹੀ, ਇੱਕ ਪ੍ਰੋਫੈਸਰ ਖੜ੍ਹਾ ਹੋ ਗਿਆ, ਡਾਕਟਰ ਮੈਡੀਕਲ ਕਾਲਜ ਦਾ, ਕਹਿ ਲੱਗਿਆ ਵਾਕਈ ਮਹਾਰਾਜ ਸੱਚ ਜੇ, ਮੇਰੀ ਰੀੜ ਦੀ ਹੱਡੀ ਵਿੱਚ ਦਰਦ ਸ਼ੁਰੂ ਹੋ ਗਈ ਸੀ, ਸਾਰਾ ਹਿੰਦੁਸਤਾਨ ਫਿਰਿਆ ਹਾਂ, ਅਮਰੀਕਾ ਵੀ ਹੋ ਆਇਆ ਹਾਂ, ਆਰਾਮ ਨਹੀਂ ਸੀ ਆਇਆ, ਮੈਂ ਹੁਸ਼ਿਆਰਪੁਰ ਗਿਆ ਅਤੇ ਮਹੰਤ ਜਵਾਹਰ ਸਿੰਘ ਨੂੰ ਬੇਨਤੀ ਕੀਤੀ, ਮੱਥਾ ਟੇਕਿਆ, ਉਹਨਾਂ ਨੇ ਮੇਰੀ ਪਿੱਠੀ ਸੋਟਾ ਮਾਰਿਆ, ਮੇਰੀ ਦਰਦ ਦੂਰ ਹੋ ਗਈ, ਬਿਮਾਰੀ ਦੂਰ ਹੋ ਗਈ, ਮੁੜ ਕੇ ਦਰਦ ਨਹੀਂ ਹੋਈ, ਰੀੜ ਦੀ ਹੱਡੀ ਬਿਮਾਰੀ ਠੀਕ ਹੋ ਗਈ। ਤੋ ਨਾਮ ਦੀ ਕਮਾਈ ਹੁੰਦੀ ਹੈ, ਅਭਿਆਸ ਦੀ ਲੋੜ ਹੁੰਦੀ ਹੈ। ਇੱਕ ਹੈ ਥਿਊਰੀਕਲ ਗਿਆਨ, ਇੱਕ ਹੈ ਪ੍ਰੈਕਟੀਕਲ ਕਮਾਈ। ਪ੍ਰੈਕਟੀਕਲ ਕਮਾਈ ਕੁਝ ਹੋਰ ਚੀਜ਼ ਹੈ, ਜ਼ਬਾਨੀ ਗੱਲਾਂ ਬਾਤਾਂ ਕੁਝ ਹੋਰ ਹਨ, ਥਿਊਰੀਕਲ ਗਿਆਨ ਥਿਊਰੀਕਲ ਹੀ ਹੈ, ਰੱਬ ਦੇ ਨਾਮ ਬਾਰੇ ਸੁਣਨਾ ਸੁਣਾਉਣਾ, ਕਹਿਣਾ ਕਹਾਣਾ, ਪੜ੍ਹਨਾ ਪੜ੍ਹਾਉਣਾ, ਇਹ ਗੱਲਾਂ ਹੋਰ ਨੇ। ਨਾਮ ਦੀ ਕਮਾਈ ਕਰਨੀ ਕੁਛ ਹੋਰ ਹੈ, ਕਹਿੰਦੇ ਕਮਾਈ ਕਰੀ ਜਾਓ, ਅਸੀਂ ਸਟੇਜ ਆਵੇਗੀ, ਇੱਕ ਜਿਬ ਤੋਂ ਲੱਖ, ਲੱਖ ਤੋਂ ਲੱਖਾਂ ਵੀਆਂ, ਫਿਰ ਲੱਖ ਲੱਖ ਗੇੜਾ ਆਖੀਏ ਏਕ ਨਾਮ, ਚੌਥੀ ਸਟੇਜ ਆਵੇਗੀ, ਚੌਥੀ ਪੌੜੀ ਆਵੇਗੀ, ਇਸ ਤਰ੍ਹਾਂ ਰੋਮ ਰੋਮ ਸਿਮਰਨ ਕਰਦਾ ਰਹੇ, ਫਿਰ ਉਹ ਅਵਸਥਾ ਆਵੇਗੀ ਏਕ ਨਾਮ, ਤੁਹਾਡੇ ਮੂੰਹ 'ਚੋਂ ਨਿਕਲੇਗਾ ਵਾਹਿਗੁਰੂ, ਆਲੇ ਦੁਆਲੇ ਜੋ ਆਵਾਜ਼ ਆ ਰਹੀ ਹੈ ਸਾਰੀ ਆਵਾਜ਼ ਐਂ ਲੱਗੀ ਕਿ ਹਰ ਚੀਜ਼ ਕਹਿ ਰਹੀ ਹੈ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਪੱਤਾ ਪੱਤਾ ਸਿਮਰਨ ਕਰ ਰਿਹਾ, ਜ਼ਰਾ ਜ਼ਰਾ ਸਿਮਰਨ ਕਰ ਰਿਹਾ, ਅੱਕ ਸਿਉਂ ਪ੍ਰੀਤ ਕਰੇ ਅੱਕ ਤਿੱਲਾ, ਅੱਕ ਡਾਲੀ ਮੈਂ ਖਾਏ ਖਸਮੇ ਭਾਵੇ, ਉਹ ਚੰਗਾ ਕਰੇ ਖੁਦਾਏ ਖੁਦਾਏ, ਟੀ ਟੀ ਦੀ ਆਵਾਜ਼ ਆਉਂਦੀ ਹੈ, ਅੱਕ ਤਿੱਲਾ ਬੋਲਦਾ ਹੈ, ਅਤੇ ਕਹਿੰਦੇ ਨੇ ਇਹ ਵੀ ਸਿਮਰਨ ਕਰ ਰਿਹਾ ਹੈ, ਇਹ ਵੀ ਨਾਮ ਜਪ ਰਿਹਾ ਹੈ। ਗੁਰੂ ਨਾਨਕ ਸਵੇਰੇ ਉੱਠਦੇ ਹਨ, ਇਸ਼ਨਾਨ ਕਰ ਲਈ ਖੂਹ 'ਤੇ ਜਾ ਰਹੇ ਹਨ, ਖੂਹ ਚੱਲ ਰਿਹਾ ਹੈ, ਠਕ ਠਕ ਦੀ ਆਵਾਜ਼ ਆ ਰਹੀ ਹੈ ਅਤੇ ਕਹਿੰਦੇ ਨੇ ਹਰ ਹਟ ਵੀ ਤੂੰ ਤੂੰ ਕਰੇ। ਇਹ ਵੀ ਸਿਮਰਨ ਕਰ ਰਿਹਾ ਹੈ, ਇਹ ਵੀ ਨਾਮ ਜਪ ਰਿਹਾ ਹੈ। ਹਰ ਆਵਾਜ਼ ਐਂ ਲੱਗੇ ਕਿ ਸਿਮਰਨ ਹੋ ਰਿਹਾ ਹੈ। ਮਹਾਂਪੁਰਖ ਟ੍ਰੇਨ 'ਚ ਬੈਠੇ, ਟ੍ਰੇਨ ਚੱਲੀ, ਆਵਾਜ਼ ਆਉਂਦੀ ਛਪਾ ਛਪ ਛਪਾ ਛਪ, ਅਤੇ ਮਹਾਂਪੁਰਖ ਕਹਿੰਦੇ ਦੇਖੋ ਗੁਰਮੁਖੋ, ਇਹ ਟ੍ਰੇਨ ਵੀ ਸਿਮਰਨ ਕਰ ਰਹੀ ਹੈ, ਤੁਸੀਂ ਵੀ ਆਖੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਮਹਾਂਪੁਰਖ ਚੱਲਦੇ ਸਨ, ਬਾਬਾ ਜਗਤਾ ਸਾਹਿਬ, ਭਾਈ ਭਲਾ ਰਾਮ ਸਾਹਿਬ, ਚਲਣਾ ਥਲ ਦੇ ਇਲਾਕੇ 'ਚ ਮਿੱਠਾ ਟਵਾਣੇ ਤੋਂ, ਅਤੇ ਪੈਦਲ ਆਉਣਾ ਸ਼੍ਰੀ ਅੰਮ੍ਰਿਤਸਰ ਸਾਹਿਬ, ਕਦਮ ਕਦਮ ਦੇ ਨਾਲ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸੱਜਾ ਪੈਰ ਰੱਖਣਾ ਦਾਖਣਾ ਸਤਨਾਮ, ਖਬਰ ਰੱਖਦਾ ਵਾਹਿਗੁਰੂ, ਸਿਮਰਨ ਕਰਦਿਆਂ ਆਉਣਾ ਅਤੇ ਸਿਮਰਨ ਕਰਦਿਆਂ ਹੀ ਵਾਪਸ ਜਾਣਾ, ਕਦਮ ਕਦਮ ਨਾਲ ਸਿਮਰਨ ਕਰਨਾ। ਤੋ ਹਰ ਆਵਾਜ਼ ਐਂ ਲੱਗਦੀ ਹੈ ਸਿਮਰਨ ਹੋ ਰਿਹਾ ਹੈ। ਹਰ ਹਟ ਵੀ ਤੂੰ ਤੂੰ ਕਰੇ, ਬੋਲੇ ਭੱਲੀ ਬਾਣ, ਖੂਬ ਹੀ ਸਿਮਰਨ ਕਰ ਰਿਹਾ ਹੈ, ਐਸਾ ਪ੍ਰਤੀਤ ਹੋਵੇਗਾ। ਪੰਜਵੀਂ ਸਟੇਜ ਆਵੇਗੀ, ਏਕ ਨਾਮ ਜਗਦੀਸ਼। ਤੁਸੀਂ ਇੱਕ ਵਾਰੀ ਕਹੋਗੇ ਵਾਹਿਗੁਰੂ, ਤੁਹਾਨੂੰ ਹਰ ਪਾਸੇ ਵਾਹਿਗੁਰੂ ਹੀ ਦਿਸੇਗਾ। ਜੈ ਧਿਰ ਦੇਖਾਂ ਤੈਂ ਧਿਰ ਮੌਜੂਦ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੇ ਘੀਆ, ਊਚ ਨੀਚ ਮੇ ਜੋਤ ਸਮਾਣੀ, ਗੜ ਗੜ ਮਾਧੋ ਜੀਆ। ਸਭ ਤੂੰ ਹੀ ਤੂੰ ਨਜ਼ਰ ਆਵੇਗਾ। ਜੈ ਧਿਰ ਦੇਖਾਂ ਤੈਂ ਧਿਰ ਮੌਜੂਦ, ਜਿਵੇਂ ਭਾਈ ਕਨ੍ਹੀ ਨੂੰ ਨਜ਼ਰ ਆ ਗਿਆ ਸੀ। ਭਾਈ ਕਨ੍ਹੀਏ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਭਾਈ ਕਨ੍ਹੀਆ ਤੇਰੀ ਸਿੰਘ ਸ਼ਿਕਾਇਤ ਕਰਦੇ ਨੇ ਕਿ ਤੂੰ ਤੁਰਕਾਂ ਨੂੰ ਪਾਣੀ ਪਿਲਾਉਂਦਾ ਦੁਸ਼ਮਣਾਂ ਨੂੰ। ਕਹਿੰਦੇ ਨਾ ਮਹਾਰਾਜ, ਮੈਂ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ। ਸਿੰਘ ਬੋਲ ਪਏ, ਮਹਾਰਾਜ ਝੂਠ ਬੋਲਦਾ ਹੈ, ਇਹਨੂੰ ਅਸੀਂ ਕਈ ਵਾਰੀ ਮੌਕੇ 'ਤੇ ਪਕੜਿਆ ਹੈ, ਰੋਕ ਕੇ ਹਟਦਾ ਨਹੀਂ ਹੈ, ਪਿਲਾਉਂਦਾ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਜਿਹੜੇ ਤੁਰਕਾਂ ਦੇ ਨਾਲ ਪਹਾੜੀ ਆਏ ਨੇ ਮਿਲ ਕੇ ਸਾਡਾ ਲੜਨ ਲਈ, ਉਹਨੂੰ ਪਿਲਾਉਂਦੇ? ਆਖਿਰ ਨਹੀਂ ਜੀ। ਫਿਰ ਕਹਿੰਦੇ ਸਿੰਘਾਂ ਨੇ ਪਿਲਾਉਂਦੇ? ਆਖਿਰ ਨਹੀਂ ਜੀ। ਉਹ ਬੋਲਿਆ, ਤੇਰੀ ਡਿਊਟੀ ਲਗਾਈ ਸੀ ਪਾਣੀ ਪਿਲਾਉਣ ਦੀ, ਪਿਲਾਉਂਦਾ ਨਹੀਂ ਹੈ? ਕਹਿੰਦੇ ਮਾਰੇ ਪਿਲਾਉਂਦਾ ਤਾਂ ਹਾਂ। ਉਹ ਬੋਲਿਆ, ਨਾ ਪਿਲਾਉਂਦਾ ਤੂੰ ਤੁਰਕਾਂ ਨੂੰ, ਨਾ ਪਿਲਾਉਂਦਾ ਪਹਾੜੀਆਂ ਨੂੰ, ਨਾ ਪਿਲਾਉਂਦਾ ਸਿੰਘ, ਕਿਹਨੂੰ ਪਿਲਾਉਂਦਾ? ਕਹਿੰਦੇ ਸੱਚੇ ਪਾਤਸ਼ਾਹ, ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਆ ਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸਿਆਈ। ਫਸੇ ਤੇ ਗਲ ਲਾਇਆ ਸਤਿਗੁਰ, ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਲੈ ਭਾਈ ਕਨ੍ਹੀਆ, ਜਿੱਥੇ ਤੂੰ ਮੈਨੂੰ ਪਾਣੀ ਪਿਲਾਉਂਦਾ ਹੈ, ਨਾਲ ਮਲਮ ਵੀ ਲਗਾਇਆ ਕਰ, ਇਹ ਕੰਮ ਛੱਡਣਾ ਨਹੀਂ ਹੈ, ਕਰੀ ਜਾ, ਆਪਣੇ ਹੋਰ ਸਾਥੀ ਬਣਾ ਜਾ, ਤੇਰੀ ਸੇਵਾ ਦੇ ਨਾਂ 'ਤੇ ਸੇਵਾ ਪੰਥੀ ਸੰਪਰਦਾ ਚਲੇਗੀ। ਤਾਂ ਐਸੀ ਅਵਸਥਾ ਆਉਂਦੀ ਹੈ ਕਿ ਸਾਰੇ ਬ੍ਰਹਮੀ ਬ੍ਰਹਮ ਦਿਸਦਾ ਹੈ। ਜੈ ਧਿਰ ਦੇਖਾਂ ਤੈਂ ਧਿਰ ਮੌਜੂਦ, ਜੋ ਦਿਸ ਹੈ ਸੋ ਤੇਰਾ ਰੂਪ। ਇਹ ਸਟੇਜਾਂ ਹਨ, ਇਹ ਤਰਾਹ ਪਤ ਪੌੜੀਆਂ, ਪਤੀ ਪਰਮੇਸ਼ਰ ਵਾਹਿਗੁਰੂ ਕੋਲ ਜਾਣ ਵਾਲੇ ਰਾਹ ਦੀਆਂ ਪੌੜੀਆਂ ਨੇ। ਜਿਹੜਾ ਚੜ੍ਹ ਜਾਂਦਾ ਹੈ ਉਹ ਹੋ ਜਾਂਦਾ 21 ਚੜੀਏ ਹੋਏ 21, ਉਹ ਹੋ ਜਾਂਦਾ 21 ਇੱਕੀਸ਼ਵਰ ਦਾ ਰੂਪ, ਇੱਕ ਜਾਂ ਭੇਦ ਹੋ ਜਾਂਦਾ ਹੈ। ਇਹ ਪੌੜੀਆਂ ਚੜ੍ਹੇ ਬਗੈਰ, ਨਾਮ ਦੀ ਕਮਾਈ ਕੀਤੇ ਬਗੈਰ, ਐਵੇਂ ਜਿਹੜਾ ਹੈ, ਅੱਗੇ ਪੜ੍ਹੋ ਜੀ, ਸੁਣ ਗੱਲਾਂ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਆਕਾਸ਼ 'ਚ ਉੱਡਣ ਵਾਲਿਆਂ ਦੀਆਂ ਗੱਲਾਂ ਨੂੰ ਸੁਣ ਕਰਕੇ, ਵੇਖ ਕਰਕੇ ਜਿਹੜੇ ਕੀੜੇ ਨੇ ਮਕੌੜੇ, ਉਹਨੂੰ ਰੀਸ ਆ ਜਾਂਦੀ ਹੈ। ਕੀੜੇ ਮਕੌੜਿਆਂ ਨੂੰ ਜੋ ਖੰਭ ਉਦੋਂ ਲੱਗਦੇ ਨੇ ਜਦੋਂ ਮਕੌੜੇ ਦੀ ਮੌਤ ਆਉਂਦੀ ਹੈ, ਉਹਨੂੰ ਖੰਭ ਲੱਗ ਜਾਂਦੇ ਨੇ, ਉੱਡਦਾ ਹੈ, ਉੱਡਦਾ ਹੈ, ਕੀੜੀਆਂ ਖਾ ਜਾਂਦੀਆਂ ਨੇ। ਤਾਂ ਆਕਾਸ਼ 'ਚ ਉੱਡਣ ਵਾਲੇ ਦੀਆਂ ਰੀਸਾਂ ਕਰਦੇ ਹਨ ਕੀੜੇ ਮਕੌੜੇ, ਭਾਵ ਕਿ ਪੂਰਨ ਮਹਾਂਪੁਰਖ ਕਮਾਈ ਵਾਲੇ, ਜਿਨ੍ਹਾਂ ਨੇ ਸਾਰਾ ਜੀਵਨ ਲਗਾ ਦਿੱਤਾ ਸਿਮਰਨ ਵਿੱਚ, ਉਹਨਾਂ ਦੀਆਂ ਕਰਨੀਆਂ ਨੂੰ ਵੇਖ ਕਰਕੇ, ਅਤੇ ਜਿਨ੍ਹਾਂ ਨੇ ਕੋਈ ਕਰਨੀ ਨਹੀਂ ਕੀਤੀ ਚਾਰ ਗੱਲਾਂ ਆ ਗਈਆਂ ਸਟੇਜ 'ਤੇ ਆਖਣ ਦੀਆਂ, ਤਿਰਸਾ ਕਰਦੇ ਉਹਨਾਂ ਮਹਾਂਪੁਰਖਾਂ ਦੀਆਂ। ਉਸ ਤਰ੍ਹਾਂ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਕੀੜੇ ਨੂੰ ਰੀਸ ਆ ਜਾਂਦੀ ਹੈ, ਪਰ ਹੁੰਦਾ ਕੀ ਹੈ, ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਏ ਕੂੜੇ ਕੂੜੀ ਠੀਸ। ਇਹ ਤਾਂ ਭਾਈ ਉਹਦੀ ਕਿਰਪਾ ਹੋਵੇ, ਮਿਹਰ ਹੋਵੇ, ਬਖਸ਼ਿਸ਼ ਹੋਵੇ, ਨਦਰ ਹੋਵੇ, ਤਾਂ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਨਹੀਂ ਤਾਂ ਕੂੜੇ ਬੰਦੇ ਜੇ ਕੂੜੀਆਂ ਗੱਪੇ ਹਨ, ਬਗੈਰ ਕਰਨੀ ਦੇ, ਬਗੈਰ ਕਮਾਈ ਦੇ, ਇਹ ਪੌੜੀਆਂ ਚੜ੍ਹਿਆਂ ਤੋਂ ਬਗੈਰ ਐਵੇਂ ਜਿਹੜੇ ਗੱਲਾਂ ਕਰਨੀਆਂ ਨੇ, ਇਹ ਸਿਰਫ ਕੂੜੇ ਬੰਦੇ ਦੀ ਕੂੜੀਆਂ ਗੱਪੇ ਹਨ। ਕੂੜੇ ਕੂੜੇ ਠੀਸ, ਨਾਨਕ ਨਦਰੀ ਪਾਈਏ ਕੂੜੇ ਕੂੜੀ ਠੀਸ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਨੇ ਨਾਮ ਦੇ ਸਿਮਰਨ ਦੀਆਂ ਪੰਜ ਪੌੜੀਆਂ ਦੱਸ ਗਏ। ਅਗਲੀ ਪੌੜੀ 'ਚ ਨਾਲ ਹੀ ਕਹਿੰਦੇ ਹਨ ਕਿ ਇਹ ਕੰਮ ਜ਼ੋਰ ਦਾ ਨਹੀਂ, ਜੇ ਇਹ ਕੰਮ ਜ਼ੋਰ ਨਾਲ ਨਹੀਂ ਹੋਣਾ, ਜ਼ੋਰ ਲਾਇਆ ਨਹੀਂ ਹੋਣਾ, ਇਹ ਬੜਾ ਸਹਿਜ ਦਾ ਕੰਮ ਹੈ। ਉਹਨੇ ਦੱਸਿਆ ਸੀ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨ ਜਾਈ, ਹਰੀ ਦੇ ਨਾਮ ਦਾ ਰੇੜਕਾ ਪਾਓ, ਪਰ ਸਹਿਜ ਨਾਲ ਰਿੜਕੋ, ਹੌਲੇ ਹੌਲੇ ਰਿੜਕੋ, ਆਰਾਮ ਨਾਲ ਰਿੜਕੋ, ਐਸਾ ਨਾ ਹੋਵੇ ਕਿ ਤੱਤ ਹੀ ਗਵਾ ਬੈਠੋ, ਅਸਲੀਅਤ ਹੀ ਗਵਾ ਬੈਠੋ। ਬਹੁਤਾ ਰਿੜਕਿਆ ਜਾਵੇ, ਮੱਖਣ ਆ ਜਾਣ ਤੋਂ ਬਾਅਦ ਫਿਰ ਰਿੜਕਿਆ ਜਾਵੇ ਤਾਂ ਮੱਖਣ ਸਾਰਾ ਲੱਸੀ 'ਚ ਮਿਕਸ ਆਉਂਦਾ, ਮੁੜ ਕੇ ਮਿਕਸ ਹੋ ਜਾਂਦਾ ਹੈ, ਲੱਸੀ ਨੂੰ ਖਰਾਬ ਕਰ ਦਿੰਦਾ ਹੈ। ਐਸਾ ਨਾ ਹੋਵੇ ਕਿ ਤੱਤ ਵੀ ਖਤਮ ਹੋ ਜਾਵੇ, ਸਹਿਜ ਬਿਲੋਵੋ ਜੈਸੇ ਤੱਤ ਨ ਜਾਈ, ਇਹ ਕੰਮ ਜ਼ੋਰ ਨਾਲ ਨਹੀਂ ਜੀ ਹੋਣਾ, ਅਸੀਂ ਜ਼ੋਰ ਲਾਉਂਦੇ ਹਾਂ। ਚਾਰ ਦਿਨ ਗੁਰਦੁਆਰੇ ਆਏ, ਸਾਡਾ ਮਨ ਨਹੀਂ ਟਿਕਿਆ ਜੀ, ਮੈਨੂੰ ਸ਼ਾਂਤੀ ਨਹੀਂ ਆਈ ਜੀ, ਸਾਡੀ ਫਲਾਣੀ ਇੱਛਾ ਪੂਰੀ ਨਹੀਂ ਹੋਈ ਜੀ, ਤਾਂ ਗੁਰੂ ਨਾਨਕ ਕਹਿੰਦੇ ਨੇ ਇਹ ਕੰਮ ਇਸ ਤਰ੍ਹਾਂ ਨਹੀਂ ਹੋਣਾ, ਜ਼ੋਰ ਨਾਲ ਨਹੀਂ ਜੀ ਹੋਣਾ, ਕੋਈ ਵੀ ਕੰਮ ਜ਼ੋਰ ਨਾਲ ਨਹੀਂ ਹੋ ਸਕਦਾ। ਗੁਰੂ ਨਾਨਕ ਚੈਲੰਜ ਦਿੰਦੇ ਨੇ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਕਰਕੇ ਵੇਖ ਲਓ, ਜੇ ਕਿਸੇ ਹੱਥ ਜ਼ੋਰ ਹੈ ਲਾ ਕੇ ਵੇਖ ਲਓ। ਕਿਹੜੇ ਕਿਹੜੇ ਜ਼ਿਕਰ ਕੀਤਾ ਹੈ, ਆਖਣ ਜ਼ੋਰ ਚੁਪੈ ਨਹੀਂ ਜ਼ੋਰ, ਜ਼ੋਰ ਨਾਲ ਆਖਿਆ ਨਹੀਂ ਜਾ ਸਕਦਾ, ਜ਼ੋਰ ਨਾਲ ਚੁੱਪ ਨਹੀਂ ਹੋ ਸਕਦੀ। ਕਈ ਵਾਰੀ ਬੰਦਾ ਯਤਨ ਕਰਦਾ ਹੈ, ਸਿਮਰਨ ਕਰੀਏ ਵਾਹਿਗੁਰੂ ਵਾਹਿਗੁਰੂ ਆਖੇ ਨਹੀਂ ਆਖ ਸਕਦਾ, ਯਤਨ ਕਰਦਾ ਨਹੀਂ ਆਖ ਸਕਦਾ। ਕੋਈ ਐਸਾ ਸਮਾਂ ਆਉਂਦਾ ਹੈ ਕੁਦਰਤ ਵੱਲੋਂ, ਹਾਲਾਤ ਪੈਦਾ ਹੁੰਦੇ ਹਨ, ਜੁੜ ਜਾਂਦਾ ਹੈ ਅਤੇ ਕਹਿਣ ਲੱਗ ਪੈਂਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਸਮਝ ਲਓ ਜਿਵੇਂ ਹੁਣ ਰਾਤ ਦਾ ਟਾਈਮ ਹੈ ਅਤੇ ਅਸੀਂ ਕਵੀਏ ਹੁਣੇ ਹੁਣੇ ਦਿਨ ਹੋ ਜਾਏ, ਇੱਕ ਮਿੰਟ 'ਚ ਨਹੀਂ ਹੋਵੇਗਾ, ਲਾ ਲਓ ਜ਼ੋਰ, ਮਾਰ ਲਓ ਟਕਰਾਂ, ਸਾਡੇ ਜ਼ੋਰ ਲਾਇਆ ਦਿਨ ਨਹੀਂ ਹੋਵੇਗਾ। ਥੋੜ੍ਹਾ ਜਿਹਾ ਧੀਰਜ ਕਰ ਜਾਵੇ, ਆਪਣੇ ਆਪ ਦਿਨ ਹੋ ਜਾਣਾ, ਆਪੇ ਆ ਜਾਣਾ, ਆਟੋਮੈਟਿਕ ਆ ਜਾਣਾ। ਇਸੇ ਤਰ੍ਹਾਂ ਜੋ ਕੁਛ ਅਸੀਂ ਚਾਹੁੰਦੇ ਹਾਂ ਉਹ ਹੋਵੇਗਾ, ਪਰ ਆਪਣੇ ਟਾਈਮ 'ਤੇ ਹੋਵੇਗਾ, ਜ਼ੋਰ ਲਾਇਆ ਨਹੀਂ ਹੋਵੇਗਾ, ਆਪਣੇ ਆਪ ਆ ਜਾਏਗਾ, ਸਮਾਂ ਆ ਜਾਏਗਾ। ਜ਼ੋਰ ਨਾਲ ਚੁੱਪ ਨਹੀਂ ਹੋ ਸਕਦੀ, ਵਕਤ ਆਉਂਦਾ ਹੈ ਚੁੱਪ ਕਰ ਜਾਂਦਾ ਹੈ, ਬੋਲਦਾ ਹੀ ਨਹੀਂ, ਬੋਲਾ ਹੀ ਨਹੀਂ ਬੋਲਦਾ। ਆਖਣ ਜ਼ੋਰ ਚੁਪੈ ਨਹੀਂ ਜ਼ੋਰ, ਹਾਂਜੀ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾਲ ਮੰਗਿਆ ਨਹੀਂ ਜਾ ਸਕਦਾ ਅਤੇ ਜ਼ੋਰ ਨਾਲ ਦਿੱਤਾ ਨਹੀਂ ਜਾ ਸਕਦਾ। ਇਹ ਵੀ ਟਾਈਮ ਹੁੰਦਾ, ਮੰਗਣ ਦਾ ਵੀ ਜ਼ੋਰ ਟਾਈਮ ਹੁੰਦਾ ਹੈ ਅਤੇ ਦੇਣ ਦਾ ਵੀ ਟਾਈਮ ਆਉਂਦਾ ਹੈ। ਕਿਸੇ ਵੇਲੇ ਕਿਸੇ ਕੋਲ ਮੰਗੋ, ਆ ਮੰਗਤੇ ਮੰਗਦੇ ਨੇ, ਬੰਦਾ ਬੱਸ 'ਚ ਬੈਠਾ ਹੁੰਦਾ ਹੈ, ਇੱਕ ਪੈਸਾ ਦੇਣ ਨੂੰ ਤਿਆਰ ਨਹੀਂ ਹੁੰਦਾ, ਵਕਤ ਆਉਂਦਾ ਹੈ ਹਜ਼ਾਰ ਰੁਪਏ ਕੱਢ ਕੇ ਦਾਨ ਕਰ ਦਿੰਦਾ ਹੈ, ਲੱਖਾਂ ਕੱਢ ਦਾਨ ਕਰ ਦਿੰਦਾ, ਟਾਈਮ ਦੀ ਗੱਲ ਹੈ। ਜ਼ੋਰ ਨਾ ਮੰਗਣ ਦੇਣ ਨਾ ਜੋ, ਮੰਗਣ ਦਾ ਵੀ ਟਾਈਮ ਹੁੰਦਾ ਹੈ। ਇੱਥੇ ਅੱਜ ਸਵੇਰੇ ਗੁਨਿਆਣਾ ਮੰਡੀ 'ਚੋਂ ਆਏ ਨੇ ਭਾਈ ਭਗਵਾਨ ਸਿੰਘ ਜੀ, ਉਹਨਾਂ ਨੇ ਅਖੰਡ ਪਾਠ ਦਾ ਭੋਗ ਪਵਾਇਆ ਹੈ ਅਤੇ ਮਹੰਤ ਭਾਈ ਤਾਰਾ ਸਿੰਘ ਸਾਹਿਬ ਦੀ ਕਿਰਪਾ ਹੋਈ, ਇਹਨਾਂ ਦੇ ਗੁਨਿਆਣਾ ਮੰਡੀ ਗਏ ਮਹੰਤ ਸਾਹਿਬ ਜਗਤੇ, ਅਤੇ ਭਗਵਾਨ ਸਿੰਘ ਘਰਵਾਲੀ ਨੇ ਬੇਨਤੀ ਕੀਤੀ, ਮਹਾਰਾਜ 14 ਸਾਲ ਹੋ ਗਏ ਨੇ ਵਿਆਹ ਹੋਏ ਨੇ, ਬੱਚਾ ਨਹੀਂ ਹੋਇਆ, ਇੱਕ ਬੱਚਾ ਅਡਾਪਟ ਕੀਤਾ ਹੋਇਆ ਹੈ, ਆਪਣਾ ਬਖਸ਼ੋ। ਅਤੇ ਮਹੰਤਾਰਾ ਸਿੰਘ ਨੇ ਕਿਹਾ ਕਿ ਬਾਬੇ ਜਗਤੇ ਸਾਹਿਬ ਜੀ ਦੀ ਸਮਾਜ 'ਚ ਤੂੰ ਕੱਚੀ ਲੱਸੀ ਨਾਲ ਜਾ ਕੇ ਫਰਸ਼ ਧੋਤਾ ਕਰ। ਉਹ ਧੋਣ ਲੱਗ ਪਈ, ਪਤਾ ਨਹੀਂ ਕਿਹਨੇ ਮੇਰੇ ਧੋਂਦੀ ਰਹੀ। ਤੋ 14 ਸਾਲਾਂ ਤੋਂ ਬਾਅਦ ਉਹਦੇ ਘਰ ਬੱਚਾ ਹੋ ਗਿਆ। ਅੱਜ ਤਾਂ ਖੰਡ ਪਾਠ ਰਖਾਉਣ ਲਈ ਆਏ, ਭੋਗ ਪਾਇਆ, ਅਤੇ ਮੈਂ ਸੁਭਾਵਕ ਕਿਹਾ ਭਾਈ ਭਗਵਾਨ ਸਿੰਘ ਹੁਣ ਸਾਡੇ ਕੋਲ ਰਹਿੰਦੇ, ਅਸੀਂ ਉੱਥੇ ਗੁਣਿਆ ਨੇ ਮੰਡੀ ਸੋਲ ਕਦੇ ਪੈਸਾ ਨਹੀਂ ਮੰਗਿਆ, ਰੋਜ਼ ਮਿਲਦੇ। ਅੱਜ ਇੱਥੇ ਆਇਆ, ਭੋਗ ਪਾਇਆ, ਮੈਂ ਮੁੰਡਾ ਕਿੰਨੇ ਸਾਲਾਂ ਦਾ ਹੋ ਗਿਆ ਜੀ, ਕਹਿੰਦੇ 20 ਸਾਲਾਂ ਦਾ ਹੋ ਗਿਆ। ਮੈਂ 20 ਸਾਲਾਂ ਬਾਅਦ ਤੂੰ ਮੰਨਤ ਦੇ ਆਉਣਾ ਹੈ, ਇੱਥੇ 20,000 ਰੁਪਇਆ ਕੱਢ, ਪੂੜਿਆਂ ਦੇ ਜੱਗ ਵਾਸਤੇ 20,000 ਰੁਪਇਆ ਕੱਢ, ਟਾਈਮ ਹੈ ਮੰਗਣ ਦਾ ਅਤੇ ਦੇਣ ਦਾ। ਉਹਨੇ ਕਿਹਾ ਲਓ ਮਹਾਰਾਜ ਜੀ, ਇੱਕ ਮਿੰਟ 'ਚ ਕੱਢ ਕੇ ਦੇ ਦਿੱਤੇ 20,000 ਰੁਪਇਆ। ਤੋ ਗੱਲ ਹੈ ਮੰਗਣ ਦੀ, ਟਾਈਮ ਹੈ ਮੰਗਣ ਦਾ, ਟਾਈਮ ਹੈ ਦੇਣ ਦਾ। ਜ਼ੋਰ ਨਾਲ ਮੰਗ ਨਹੀਂ ਸਕਦਾ, ਜ਼ੋਰ ਨਾਲ ਕੋਈ ਦੇ ਨਹੀਂ ਸਕਦਾ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਹਾਂਜੀ,
ਜ਼ੋਰ ਨਾ ਜੀਵਨ ਮਰਨ ਨਾ ਜ਼ੋਰ,
ਜ਼ੋਰ ਨਾਲ ਨਾ ਕੋਈ ਜੀ ਸਕਦਾ ਹੈ ਅਤੇ ਜ਼ੋਰ ਨਾਲ ਨਾ ਕੋਈ ਮਰ ਸਕਦਾ ਹੈ। ਕਈ ਯਤਨ ਕਰਦੇ ਨੇ, ਆਤਮਘਾਤ ਕਰਕੇ ਮਰ ਜਾਂਦੇ ਨੇ, ਪਰ ਉਹ ਹੁਕਮ ਹੁੰਦਾ ਹੈ, ਹੁਕਮ 'ਚ ਮਰਦੇ ਨੇ। ਇੱਕ ਮਹਾਂਪੁਰਖਾਂ ਦਾ ਜ਼ਿਕਰ ਆਉਂਦਾ ਹੈ ਸੰਤ ਰਤਨ ਮਾਲਾ ਵਿੱਚ। ਇੱਕ ਬੰਦੇ ਨੂੰ ਪੱਥਰੀ ਸੀ, ਬੜਾ ਦੁਖੀ, ਗੁਰਦੇ ਦੀ ਬੜੀ ਦਰਦ, ਜਾਨ ਨਿਕਲੇ, ਉਹ ਮਰਨ ਲਈ ਚਲਾ ਗਿਆ, ਮੈਂ ਖੂਹ ਛਾਲ ਮਾਰ ਕੇ ਮਰਾਂ। ਖੂਹ ਉੱਤੇ ਬੈਠਾ, ਰੋਈ ਜਾਵੇ ਰੋਈ ਜਾਵੇ, ਹੁਣ ਛਾਲ ਮਾਰ ਨੂੰ ਜੀਵ ਹੀ ਨਾ ਕਰੇ। ਸੰਤ ਆ ਗਏ, ਕਹਿੰਦੇ ਨੇ ਕਿਉਂ ਰੋ ਰਹੇ ਹੈ? ਕਹਿੰਦੇ ਬੜੀ ਦਰਦ ਹੈ, ਪੱਥਰੀ ਹੈ, ਦੁਖੀ ਹਾਂ, ਆਇਆ ਹਾਂ ਛਾਲ ਮਾਰ ਕੇ ਮਰ ਜਾਵਾਂ, ਪਰ ਮਰਨ ਨੂੰ ਜੀ ਨਹੀਂ ਕਰਦਾ। ਅਤੇ ਮਹਾਂਪੁਰਖ ਕਹਿੰਦੇ ਕੁਛ ਤੇਰੇ ਕੋਲ ਹੈ? ਕਹਿੰਦੇ 700 ਰੁਪਈਆ ਹੈ। ਅਤੇ ਸੰਤ ਕਹਿਣ ਲੱਗੇ, ਜੇ ਤੂੰ ਛਾਲ ਮਾਰ ਕੇ ਮਰ ਜਾਵੇਂ ਤੇਰੇ ਕਿਹੜੇ ਕੰਮ ਆਵੇਗਾ 700? ਤਾਂ ਕਿਸੇ ਕੰਮ ਨਹੀਂ ਆਵੇਗਾ। ਕਹਿਣ ਲੱਗੇ ਆਪਣੇ ਹੱਥੀਂ ਕੋਈ ਦਾਨ ਪੂਨ ਕਰ ਲੈ। ਕਹਿੰਦੇ ਸੱਤ ਵਚਨ, ਬੈਠ ਗਿਆ, ਲੋਕਾਂ ਨੂੰ ਵੰਡਣ ਲੱਗ ਗਿਆ, ਗਰੀਬ ਗੁਰਬਿਆਂ ਨੂੰ 300 ਰੁਪਈਆ ਵੰਡਿਆ। ਪਿਸ਼ਾਬ ਆਈ ਬੜੀ ਜ਼ੋਰ ਦੀ, ਉੱਠਿਆ, ਜਾ ਕੇ ਪਿਸ਼ਾਬ ਕੀਤੀ, ਪੱਥਰ ਨਿਕਲ ਗਈ ਪਿਸ਼ਾਬ ਦੇ ਵਿੱਚ ਹੀ, ਠੀਕ ਠਾਕ ਹੋ ਗਿਆ, ਨਵਾਂ ਨਰੋਵਾ ਹੋ ਗਿਆ। ਤੋ ਕਈ ਵਾਰ ਐਸਾ ਹੁੰਦਾ ਹੈ, ਜ਼ੋਰ ਨਾਲ ਨਾ ਮਰ ਸਕਦਾ ਹੈ, ਜ਼ੋਰ ਨਾਲ ਨਾ ਜੀ ਸਕਦਾ ਹੈ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਹਾਂਜੀ, ਮਨ ਵਿੱਚ ਸ਼ੋਰ ਸ਼ਰਾਬਾ ਪੈਦਾ ਕਰਨ ਵਾਲਾ ਰਾਜ, ਜ਼ੋਰ ਨਾ ਰਾਜ ਮਾਲ ਮਨਸੋਰ, ਮਨ ਵਿੱਚ ਸ਼ੋਰ ਸ਼ਰਾਬਾ ਪੈਦਾ ਕਰਨ ਵਾਲਾ ਰਾਜ, ਇਹ ਜ਼ੋਰ ਨਾਲ ਨਹੀਂ ਮਿਲਦਾ, ਆਪੇ ਮਿਲ ਜਾਂਦਾ ਹੈ, ਵਕਤ ਆਉਂਦਾ ਹੈ, ਸਮਾਂ ਆਉਂਦਾ ਹੈ। ਔਰ ਦੇਵਗੌੜਾ ਨੇ ਕਿਹੜਾ ਜ਼ੋਰ ਲਾਇਆ, ਸੁੱਤਿਆਂ ਨੂੰ ਟੈਲੀਫੋਨ ਕਰ ਦਿੱਤਾ, ਚੱਲ ਤੂੰ ਪ੍ਰਾਈਮ ਮਿਨਿਸਟਰ ਬਣ ਗਿਆ, ਜ਼ੋਰ ਨਾਲ ਨਹੀਂ ਮਿਲਦਾ, ਕੀ ਜ਼ੋਰ ਲਾਏ? ਤੋ ਜਿਹੜਾ ਰਾਜ ਅਤੇ ਮਾਲ, ਇਸ ਤਰ੍ਹਾਂ ਧਨ ਵੀ ਜਿਹੜਾ ਹੈ ਉਹ ਅਚਾਨਕ ਆ ਜਾਂਦਾ ਹੈ, ਜ਼ੋਰ ਲਾਇਆ ਨਹੀਂ ਆਉਂਦਾ। ਮਨ ਵਿੱਚ ਸ਼ੋਰ ਸ਼ਰਾਬਾ ਪੈਦਾ ਕਰਨ ਵਾਲਾ ਰਾਜ ਔਰ ਮਾਲ ਧਨ, ਜ਼ੋਰ ਨਾਲ ਨਹੀਂ ਮਿਲਦਾ, ਆਪੇ ਮਿਲ ਜਾਂਦਾ ਹੈ। ਇਸੇ ਤਰ੍ਹਾਂ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜੋ ਸੁਰਤੀ ਦੇ ਅੰਦਰ ਗਿਆਨ ਦਾ ਵਿਚਾਰ ਆਉਣਾ ਹੈ, ਇਹ ਜ਼ੋਰ ਲਾਇਆ ਨਹੀਂ ਆਵੇਗਾ। ਲਾ ਕੇ ਵੇਖ ਲਓ, ਜੇ ਤੁਸੀਂ ਕਹੋ ਨਾ ਕਿ ਹੁਣੇ ਹੁਣੇ ਸਾਡਾ ਮਨ ਟਿਕ ਜਾਵੇ, ਸਾਨੂੰ ਦਰਸ਼ਨ ਹੋ ਜਾਵਣ, ਸਾਡੀ ਇਕਾਗਰਤਾ ਆ ਜਾਵੇ, ਮਨ ਜਿਹੜਾ ਹੈ ਇੱਕ ਵਿਕ ਹੋ ਜਾਵੇ, ਸਾਨੂੰ ਅਸੀਂ ਬ੍ਰਹਮ ਗਿਆਨੀ ਬਣ ਜਾਵੇ, ਨਹੀਂ ਐਸਾ ਨਹੀਂ ਹੋਵੇਗਾ, ਜ਼ੋਰ ਨਾਲ ਨਹੀਂ ਹੁੰਦਾ। ਜ਼ੋਰ ਨ ਸੁਰਤੀ ਗਿਆਨ ਵਿਚਾਰ, ਜ਼ੋਰ ਲਗਾਇਆ ਸੁਰਤੀ 'ਚ ਗਿਆਨ ਦਾ ਵਿਚਾਰ ਨਹੀਂ ਆਵੇਗਾ, ਆਪਣੇ ਆਪ ਆਵੇਗਾ, ਟਾਈਮ 'ਤੇ ਆਵੇਗਾ। ਜ਼ੋਰ ਨਾਲ ਇਸ ਜੁਗਤ ਸੰਸਾਰ ਦੇ ਵਿੱਚੋਂ ਕਿਸੇ ਜ਼ੋਰ ਦੀ ਜੁਗਤੀ ਨਾਲ ਛੁੱਟ ਨਹੀਂ ਸਕਦਾ। ਕਹਿੰਦੇ ਜਿਸ ਹੱਥੇ ਜ਼ੋਰ ਹੈ ਲਾ ਕੇ ਵੇਖ ਲਵੇ, ਜਿਸ ਕੋਲ ਜ਼ੋਰ ਹੈ ਲਾ ਕੇ ਵੇਖ ਲਓ, ਚੱਲ ਜਾਂਦੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜ਼ੋਰ ਨਾਲ ਨਾ ਕੋਈ ਉੱਤਮ ਬਣ ਸਕਦਾ ਹੈ, ਨਾ ਕੋਈ ਨੀਚ ਬਣ ਸਕਦਾ ਹੈ, ਹੁਕਮ ਵਿੱਚ ਉੱਤਮ ਬਣਦੇ ਨੇ, ਹੁਕਮ ਵਿੱਚ ਨੀਚ ਬਣਦੇ ਹਨ ਸਮੇਂ ਨਾਲ। ਇੱਥੇ ਦੱਸ ਕਰਕੇ ਮਹਾਰਾਜ, ਇਹ ਕਮਜ਼ੋਰ ਨਾਲ ਨਹੀਂ ਹੋਣਾ, ਸਹਿਜ ਨਾਲ ਹੋਣਾ ਹੈ। ਜਿਵੇਂ ਨਾਮ ਦੇ ਸਿਮਰਨ ਦੀਆਂ ਪੌੜੀਆਂ ਦੱਸੀਆਂ ਅਤੇ ਫਿਰ ਕਿਹਾ ਵੀ ਸਹਿਜ ਦਾ ਮਾਰਗ ਹੈ, ਸਹਿਜ ਸਹਿਜ ਹੌਲੇ 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 ਨਾਮ ਦਾ ਸਿਮਰਨ ਕਰੀ ਜਾਓ, ਕਰੀ ਜਾਓ, ਕਰੀ ਜਾਓ, ਆਪਣੇ ਆਪ ਟਾਈਮ ਆ ਜਾਵੇਗਾ, ਸਮਾਂ ਆ ਜਾਵੇਗਾ। ਕਾਹਲੇ ਨਾ ਪਵੋ, ਜ਼ੋਰ ਨਾ ਲਾਓ। ਅੱਗੋਂ ਦੱਸਦੇ ਨੇ ਕਿ ਸਿਮਰਨ ਕਰਦਿਆਂ ਕਰਦਿਆਂ ਇੱਕ ਸਟੇਜ ਐਸੀ ਆਵੇਗੀ ਜਿਸਦਾ ਨਾਮ ਰੱਖੇ ਗੁਰੂ ਨਾਨਕ ਨੇ ਧਰਮ ਖੰਡ। ਆਤਮਕ ਅਵਸਥਾ ਦੀਆਂ ਪੰਜ ਸਟੇਜਾਂ ਦੱਸੀਆਂ ਨੇ ਗੁਰੂ ਨਾਨਕ ਨੇ। ਪਹਿਲੇ ਹੈ ਧਰਮ ਖੰਡ, ਦੂਜੀ ਹੈ ਗਿਆਨ ਖੰਡ, ਤੀਜੀ ਹੈ ਸ਼ਰਮ ਖੰਡ, ਚੌਥੀ ਹੈ ਕਰਮ ਖੰਡ, ਪੰਜਵੀਂ ਹੈ ਸੱਚ ਖੰਡ। ਪਹਿਲੇ ਦਿਨ ਦੱਸਿਆ ਕਿ ਸੀ ਕਿ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਰ ਗੁਰਸਿੱਖ ਦੇ ਲਈ ਇਹ ਲਾਜ਼ਮੀ ਦੱਸਿਆ ਹੈ ਕਿ ਪੰਜਾਂ ਦੇ ਕੋਲੋਂ ਖੰਡੇ ਦਾ ਅੰਮ੍ਰਿਤ ਛਕੋ, ਪੰਜ ਕਕਾਰ ਧਾਰਨ ਕਰੋ, ਪੰਜ ਬਾਣੀਆਂ ਦੇ ਪਾਠ ਕਰੋ, ਪੰਜਾਂ ਕੋਲ ਅੰਮ੍ਰਿਤ ਛਕਣਾ ਹੈ। ਤੋ ਇਹ ਪੰਜ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਪਹਿਲੇ ਰੱਖਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਪੂਰਨ ਕੀਤਾ। ਜਿਵੇਂ ਸ਼ਬਦ ਗੁਰੂ ਦੀ ਨੀਂਹ ਗੁਰੂ ਨਾਨਕ ਨੇ ਰੱਖੀ, ਸ਼ਬਦ ਸੁਰਤ ਕੀ ਨੀਮ ਚਲਾਈ, ਗੁਰੂ ਨਾਨਕ ਰੱਖੀ ਨੀਂਹ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਪੂਰਨ ਕੀਤਾ। ਜਦੋਂ ਆਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਸਿਰੇ ਚਾੜਿਆ। ਇਸੇ ਤਰ੍ਹਾਂ ਪੰਜ ਖੰਡਾਂ ਤੋਂ ਗੁਰਮਤਿ ਦੇ ਪੰਜ ਸਿਧਾਂਤ ਦੀ ਰੱਖੀ ਹੋਈ ਨੀਂਹ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਪਿਆਰੇ ਦੇ ਰੂਪ ਵਿੱਚ ਸੰਪੂਰਨ ਕੀਤਾ। ਇਹ ਪੰਜ ਪਹਿਲੇ ਚਲੇ ਆਏ ਨੇ, ਪੰਜ ਪ੍ਰਵਾਨ, ਪੰਜ ਪ੍ਰਧਾਨ। ਗੁਰੂ ਅਰਜਨ ਸਾਹਿਬ ਗਏ ਸ਼ਹੀਦ ਦੇਣ ਲਈ, ਪੰਜ ਸਿੱਖ ਨਾਲ ਲੈ ਗਏ। ਗੁਰੂ ਤੇਗ ਬਹਾਦਰ ਗਏ ਸ਼ਹੀਦ ਦੇਣ ਲਈ, ਪੰਜ ਸਿੱਖ ਨਾਲ ਲੈ ਕੇ ਗਏ। ਜਦੋਂ ਵੀ ਗੁਰੂ ਜਾਂਦੇ ਪੰਜ ਸਿੱਖ ਨਾਲ ਲੈ ਕੇ ਜਾਂਦੇ। ਤਾਂ ਪੰਜਾਂ ਦਾ ਸਿਧਾਂਤ ਗੁਰੂ ਨਾਨਕ ਕਹਿੰਦੇ ਰੱਬ ਨੇ ਵੀ ਅਪਣਾਇਆ। ਪੰਜ ਤੱਤ ਕਰ ਸ੍ਰਿਸ਼ਟ ਸਭ ਸਜ, ਰੱਬ ਨੇ ਵੀ ਪੰਜਾਂ ਤੱਤਾਂ ਤੋਂ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਤੋ ਪੰਜ ਖੰਡ ਹਨ, ਇਹ ਤੋਂ ਪਤਾ ਲੱਗਦਾ ਹੈ ਗੁਰਮਤਿ ਦੀ ਨੀਂਹ ਪੰਜ ਸਿਧਾਂਤ ਰੱਖੀ ਗਈ ਹੈ। ਪਹਿਲਾ ਹੈ ਧਰਮ ਖੰਡ, ਦੂਜਾ ਹੈ ਗਿਆਨ ਖੰਡ, ਤੀਜਾ ਹੈ ਸ਼ਰਮ ਖੰਡ, ਚੌਥਾ ਹੈ ਕਰਮ ਖੰਡ, ਪੰਜਵਾਂ ਹੈ ਸੱਚ ਖੰਡ। ਇਸੇ ਤਰ੍ਹਾਂ ਜਿਵੇਂ ਖੰਡ ਨੇ, ਜਿਵੇਂ ਜਿਵੇਂ ਕੋਈ ਸਿਮਰਨ ਕਰਦਾ ਹੈ, ਅਭਿਆਸ ਕਰੇ, ਜਿਵੇਂ ਕੋਈ ਬੱਚਾ ਪੜ੍ਹਾਈ ਸ਼ੁਰੂ ਕਰਦਾ ਹੈ, ਪਹਿਲੇ ਪ੍ਰਾਇਮਰੀ ਕਰਦਾ ਹੈ, ਮਿਡਲ ਕਰਦਾ ਹੈ, ਮੈਟ੍ਰਿਕ ਕਰਦਾ ਹੈ, BA ਕਰਦਾ ਹੈ, MA ਕਰਦਾ ਹੈ, PhD ਕਰਦਾ ਹੈ, ਬੰਦਾ ਉਹੀ ਹੁੰਦਾ ਹੈ। ਜਿਵੇਂ ਜਿਵੇਂ ਕਲਾਸਾਂ ਚੜ੍ਹਦਾ ਜਾਂਦਾ ਹੈ, ਅੰਦਰ ਦੇ ਗਿਆਨ 'ਚ ਵਾਧਾ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਗੁਰਸਿੱਖ ਸਾਧ ਸੰਗਤ ਰੂਪੀ ਸਕੂਲ ਵਿੱਚ ਜਾ ਕੇ ਆਤਮਕ ਵਿੱਦਿਆ ਦੀ ਪੜ੍ਹਾਈ ਸ਼ੁਰੂ ਕਰਦਾ ਹੈ, ਪਹਿਲੇ ਬੈਠਣਾ ਸਿੱਖਦਾ ਹੈ, ਬਾਣੀ ਨੂੰ ਸੁਣਦਾ ਹੈ, ਬਾਣੀ ਨੂੰ ਸਮਝਦਾ ਹੈ, ਫਿਰ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲਦਾ ਹੈ, ਕੋਈ ਕਮਾਈ ਕਰਦਾ ਹੈ, ਤਿਵੇਂ ਤੀ ਉਹਦੀ ਆਤਮਕ ਅਵਸਥਾ ਬਦਲਦੀ ਜਾਂਦੀ ਹੈ। ਬਿਰਤੀ ਧਰਮ ਖੰਡ ਤੋਂ ਉੱਠ ਕੇ ਸੱਚਖੰਡ ਦੀ ਵਾਸੀ ਹੋ ਜਾਂਦੀ ਹੈ। ਤੋ ਜ਼ਿਕਰ ਕਰਦੇ ਨੇ ਧਰਮ ਖੰਡ ਦਾ, ਪਹਿਲੇ ਪਹਿਲੇ ਬੰਦੇ ਨੂੰ ਗਿਆਨ ਹੁੰਦਾ ਹੈ ਧਰਮ ਖੰਡ ਦਾ। ਉਹ ਕੀ ਹੈ ਧਰਮ ਖੰਡ? ਰਾਤੀ ਰੁੱਤੀ ਰਿਥਿਤੀ ਵਾਰ, ਰਾਤਾਂ ਹਨ, ਰੁੱਤਾਂ ਹਨ, ਥਿੱਤਾਂ ਹਨ, ਵਾਰ ਹਨ। ਸੋ ਮੰਗਲ ਆਦਿ ਥਿੱਤਾਂ ਏਕਮ ਦੂਜ ਆਦਿ ਹੋ ਗਈਆਂ, ਰਾਤੀ ਰੁੱਤੀ ਥਿੱਤੀ ਵਾਰ। ਹਾਂਜੀ, ਪੌਣ ਹੈ, ਪਾਣੀ ਹੈ, ਅਗਨੀ ਹੈ, ਪਤਾਲ ਹੇਠਲਾ ਇਸ ਪਾਸਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਮਿਲਗੋਬੇ ਵਿੱਚ ਵਾਹਿਗੁਰੂ ਨੇ ਇਹ ਧਰਤੀ ਧਰਮ ਦੇ ਕਮਾਉਣ ਦੀ ਥਾਂ ਧਰਮਸਾਲ ਸਥਾਪਨ ਕਰ ਰੱਖੀ ਹੈ। ਉਸ ਧਰਤੀ ਦੇ ਉੱਪਰ ਕਈ ਤਰੀਕਿਆਂ ਦੇ, ਕਈ ਰੰਗਾਂ ਦੇ, ਕਈ ਜੁਗਤਾਂ ਦੇ ਜੀਵ ਪੈਦਾ ਕੀਤੇ, ਉਹਨਾਂ ਜੀਵਾਂ ਦੇ ਨਾਮ ਅਨੇਕਾਂ ਹਨ ਔਰ ਅਨੰਤ ਹਨ। ਪਰ ਇਹ ਗੱਲ ਜ਼ਰੂਰੀ ਹੈ ਕਿ ਹਰ ਬੰਦੇ ਦੇ ਇੱਕ ਇੱਕ ਕੀਤੇ ਕਰਮਾਂ ਦਾ ਵਿਚਾਰ ਹੋਵੇਗਾ। ਕਿੱਥੇ ਹੋਵੇਗਾ? ਸੱਚਾ ਆਪ, ਸੱਚਾ ਦਰਬਾਰ, ਜਿੱਥੇ ਸੱਚਾ ਵਾਹਿਗੁਰੂ ਹੈ, ਸੱਚੀ ਕਚਹਿਰੀ ਹੈ, ਉੱਥੇ ਇੱਕ ਇੱਕ ਕੀਤੇ ਕਰਮ ਦਾ ਵਿਚਾਰ ਹੋਵੇਗਾ। ਇਹ ਗੱਲ ਦਾ ਗਿਆਨ ਹੋਵੇਗਾ ਧਰਮ ਖੰਡ ਦੇ ਅੰਦਰ, ਉੱਥੇ ਜਿੱਥੇ ਹਿਸਾਬ ਹੋਣਾ ਹੈ, ਵਿਚਾਰ ਹੋਣਾ ਹੈ। ਜਿਹੜੇ ਪੰਚ ਲੋਕ ਨੇ, ਜਿਹੜੇ ਪੰਚ ਪਰਵਾਨ ਪੰਚ ਪ੍ਰਧਾਨ ਆਏ ਨੇ, ਤਾਂ ਉੱਥੇ ਸ਼ੋਭ ਹੋਣਗੇ। ਉਸ ਜਗ੍ਹਾ 'ਤੇ ਉਹਨਾਂ ਦੇ ਉੱਪਰ ਪਰਮੇਸ਼ੁਰ ਦੀ ਨਜ਼ਰ, ਕਿਰਪਾ ਦ੍ਰਿਸ਼ਟੀ ਅਤੇ ਬਖਸ਼ਿਸ਼ ਦੀ ਸਟੰਪ ਲੱਗੀ ਹੋਵੇਗੀ ਕਿ ਬਖਸ਼ੇ ਹੋਏ ਹਨ। ਕਚਾਈ ਔਰ ਪਚਾਈ ਦਾ ਪਤਾ ਉੱਥੇ ਲੱਗੇਗਾ, ਇੱਥੇ ਨਹੀਂ ਲੱਗ ਸਕਦਾ। ਇਸ ਦੁਨੀਆਂ ਦੇ ਅੰਦਰ ਕਈ ਤਰ੍ਹਾਂ ਦੇ ਪ੍ਰਪੰਚ ਚੱਲ ਸਕਦੇ ਹਨ, ਪਖੰਡ ਚੱਲ ਸਕਦੇ ਹਨ, ਪਰ ਅਸਲ ਗੱਲ ਸਹੀ ਇਹ ਹੈ ਕਿ ਕਚਾਈ ਅਤੇ ਪਕਾਈ ਦਾ ਪਤਾ ਉੱਥੇ ਲੱਗੇਗਾ। ਉੱਥੇ ਗਿਆ ਜਾਣਿਆ ਜਾਵੇਗਾ ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ। ਇਹ ਧਰਮ ਖੰਡ ਦੀ ਅਵਸਥਾ ਦੱਸੀ ਹੈ। ਗੁਰੂ ਨਾਨਕ ਕਹਿੰਦੇ, ਹੁਣ ਮੈਂ ਗਿਆਨ ਖੰਡ ਦੀ ਗੱਲ ਦੱਸਦਾ ਹਾਂ। ਗਿਆਨ ਖੰਡ 'ਚ ਕੀ ਹੁੰਦਾ ਹੈ? ਧਰਮ ਖੰਡ 'ਚ ਇੱਕ ਪੌਣ ਸੀ, ਇੱਕ ਪਾਣੀ ਸੀ, ਇੱਕ ਅਗਨੀ ਸੀ। ਅੱਗੇ ਗਿਆਨ ਖੰਡ 'ਚ ਜਾਓਗੇ ਨਾ, ਗਿਆਨ ਖੰਡ 'ਚ ਕੀ ਵੇਖੋਗੇ? ਕਿਤੇ ਪੌਣ ਪਾਣੀ ਬਸੰਤਰ, ਕਈ ਪੌਣ ਹਨ, ਕਈ ਬਸੰਤਰ ਹਨ, ਕਈ ਅਗਨੀਆਂ ਹਨ, ਕਈ ਪੌਣਾਂ ਹਨ, ਇੱਕ ਪੌਣ ਨਹੀਂ ਹੈ। ਬੜੀ ਵਿਸ਼ਾਲਤਾ ਹੈ, ਬੜੀ ਦੂਰ ਹੈ, ਲੱਖਾਂ ਕਰੋੜਾਂ ਅਸੰਖਾਂ ਧਰਤੀਆਂ ਹਨ, ਅਸੰਖਾਂ ਬ੍ਰਹਿਮੰਡ ਹਨ। ਹਰੇਕ ਧਰਤੀ ਦੇ ਵੱਖਰੇ ਵੱਖਰੇ ਹਵਾਵਾਂ ਹਨ, ਵੱਖਰੇ ਵੱਖਰੇ ਪਾਣੀ ਹਨ, ਵੱਖਰੇ ਵੱਖਰੇ ਵਾਯੂਮੰਡਲ ਹਨ। ਇਸ ਲਈ ਕਿਤਨੇ ਹੀ ਪੌਣ ਪਾਣੀ ਬਸੰਤਰ ਹਨ, ਕਿਤਨੇ ਹੀ ਕਾਨ ਵਿਸ਼ਨੂੰ ਹਨ, ਕਿਤਨੇ ਹੀ ਸ਼ਿਵ ਜੀ ਹਨ। ਇੱਕ ਇੱਕ ਬ੍ਰਹਿਮੰਡ ਦਾ, ਇੱਕ ਬ੍ਰਹਮਾ, ਇੱਕ ਵਿਸ਼ਨੂੰ, ਇੱਕ ਸ਼ਿਵ ਜੀ, ਇੱਕ ਬ੍ਰਹਿਮੰਡ ਦੇ ਪ੍ਰਬੰਧਕ ਹਨ। ਜਿਵੇਂ ਇੱਕ ਸੂਬੇ ਦਾ ਇੱਕ ਗਵਰਨਰ ਹੁੰਦਾ ਹੈ, ਇੱਕ ਚੀਫ ਮਿਨਿਸਟਰ ਹੁੰਦਾ ਹੈ, ਇੱਕ ਹੋਮ ਮਿਨਿਸਟਰ ਹੁੰਦਾ ਹੈ। ਇਸੇ ਤਰ੍ਹਾਂ ਇੱਕ ਬ੍ਰਹਿਮੰਡ ਦੇ ਤਿੰਨ ਇਹ ਪ੍ਰਬੰਧਕ ਹਨ, ਬ੍ਰਹਮਾ, ਵਿਸ਼ਨ, ਮਹੇਸ਼। ਉਤੋਂ ਰਚਨਾ ਵਿੱਚ ਕਰੋੜਾਂ ਹੀ ਬ੍ਰਹਿਮੰਡ ਹਨ, ਇਸ ਲਈ ਕਰੋੜਾਂ ਬ੍ਰਹਮੇ ਹਨ, ਕਰੋੜਾਂ ਵਿਸ਼ਨੂੰ ਹਨ, ਕਰੋੜਾਂ ਸ਼ਿਵ ਜੀ ਹਨ। ਕਿਤਨੇ ਹੀ ਬ੍ਰਹਮੇ ਹਨ ਜੋ ਘਾੜਤਾਂ ਨੂੰ ਘੜ ਰਹੇ ਹਨ, ਕਈ ਰੂਪਾਂ ਦੇ, ਕਈ ਰੰਗਾਂ ਦੇ, ਕਈ ਵੇਸ਼ਾਂ ਦੇ ਜੀਵ ਪੈਦਾ ਕਰ ਰਹੇ ਹਨ। ਇੱਥੇ ਇਤਿਹਾਸਿਕ ਧਰਤੀ ਹੈ ਧਰਮਸਾਲ। ਗਿਆਨ ਖੰਡ 'ਚ ਵੇਖੋਗੇ ਕੇਤਿਆ ਕਰਮ ਭੂਮੀ, ਕਿਤਨੀਆਂ ਹੀ ਕਰਮ ਭੂਮੀ ਧਰਤੀਆਂ ਹਨ, ਕਰੋੜਾਂ ਅਸੰਖਾਂ ਹਨ, ਅਸੰਖ ਨਾਵ, ਅਸੰਖ ਥਾਵ, ਅਗਮ ਅਗਮ ਅਸੰਖ ਲੋਕ। ਤੋ ਗਿਆਨ ਖੰਡ 'ਚ ਵੇਖੋਗੇ ਤਾਂ ਨਜ਼ਰ ਆਵੇਗਾ ਕਿ ਅਸੰਖਾਂ ਹੀ ਧਰਤੀਆਂ ਹਨ, ਕਈ ਕਰੋੜਾਂ ਹੀ ਧੂ ਹਨ। ਹਰੇਕ ਬ੍ਰਹਮੰਡ ਦਾ ਆਪਣਾ ਆਪਣਾ ਧਰੂ ਹੈ, ਤੋ ਧਰੂ ਵੀ ਕਈ ਹਨ, ਉਪਦੇਸ਼ ਦੇਣ ਵਾਲੇ ਵੀ ਕਈ ਹਨ। ਕਿਤਨੇ ਹੀ ਇੰਦ, ਚੰਦ, ਸੂਰ, ਕਿਤਨੇ ਇੰਦਰ ਦੇਵਤੇ ਹਨ, ਕਰੋੜਾਂ ਹੀ ਅਸੰਖ ਇੰਦਰ ਦੇਵਤੇ ਹਨ, ਅਸੰਖ ਹੀ ਚੰਨ ਹਨ, ਅਸੰਖ ਹੀ ਸੂਰਜ ਹਨ,
ਮੰਡਲ ਦੇਸ਼,
ਕਈ ਮੰਡਲ ਹਨ, ਕਈ ਦੇਸ਼ ਹਨ। ਗਿਆਨ ਖੰਡ 'ਚ ਵੇਖੋਗੇ ਕਿ ਇੱਕ ਸਿੱਧ, 84 ਸਿੱਧ ਨਹੀਂ ਹਨ, ਕਈ ਸਿੱਧ ਹਨ, ਨੌ ਨਾਥ ਨਹੀਂ ਹਨ, ਅਨੇਕਾਂ ਨਾਥ ਹਨ। ਕਿਤਨੇ ਦੇਵੀ ਦੇਵਤੇ ਹਨ, ਕਿਤਨੀਆਂ ਦੇਵੀਆਂ ਹਨ ਵੇਸਾਂ ਵਾਲੀਆਂ। ਗਿਆਨ ਖੰਡ 'ਚ ਵੇਖੋਗੇ ਕਈ ਦੇਵਤੇ ਹਨ, ਕਈ ਦਾਨਵ ਰਾਕਸ਼ ਹਨ, ਕਰੋੜਾਂ ਤਾਂ ਨਜ਼ਰ ਆਵਣਗੇ। ਇੱਕ ਸਮੁੰਦਰ ਨੇ, ਕਰੋੜਾਂ ਹੀ ਸਮੁੰਦਰ ਨਜ਼ਰ ਆਉਣਗੇ ਤੁਹਾਨੂੰ, ਕਈ ਰਤਨ ਸਮੁੰਦਰ ਆਉਣਗੇ। ਚਾਰ ਖਾਣੀਆਂ ਨਹੀਂ, ਕਿਤਨੀ ਖਾਣੀਆਂ ਨੇ। ਹਰੇਕ ਧਰਤੀ ਦੇ ਉੱਪਰ ਜੀਵਾਂ ਦੀ ਉਤਪੱਤੀ ਦੇ ਸਾਧਨ ਵੱਖਰੇ ਵੱਖਰੇ ਹਨ। ਇਸ ਧਰਤੀ 'ਤੇ ਜੋ ਜੀਵਾਂ ਦੀ ਉਤਪੱਤੀ ਹੁੰਦੀ ਹੈ, ਉਹਨਾਂ ਨੂੰ ਚਾਰ ਖਾਣੀਆਂ ਮੰਨੇ, ਚਾਰ ਤਰੀਕਿਆਂ ਦੇ ਨਾਲ ਜੀਵ ਦੀ ਉਤਪੱਤੀ ਹੁੰਦੀ ਹੈ। ਚਾਰ ਖਾਣੀ, ਅੰਡਜ, ਜੇਰਜ, ਸੇਤਜ, ਉਦਭੁਜ। ਅੰਡੇ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ, ਪਸੀਨੇ ਤੋਂ ਪੈਦਾ ਹੋਣ ਵਾਲੇ ਅਤੇ ਧਰਤੀ ਤੋਂ ਪੈਦਾ ਹੋਣ ਵਾਲੇ, ਇਹ ਚਾਰ ਖਾਣੀਆਂ ਹਨ ਇਸ ਧਰਤੀ 'ਤੇ। ਦੂਜੀਆਂ ਧਰਤੀਆਂ 'ਤੇ ਜੀਵਾਂ ਦੀ ਉਤਪੱਤੀ ਸਾਰੇ ਵੱਖਰੇ ਹਨ, ਇਸ ਲਈ ਕਈ ਖਾਣੀਆਂ ਹਨ, ਕਈ ਬਾਣੀਆਂ ਹਨ। ਗਿਆਨ ਖੰਡ 'ਚ ਵੇਖੋਗੇ ਕਿਤਨੇ ਹੀ ਬਾਦਸ਼ਾਹ ਹਨ, ਕਿਤਨੇ ਰਾਜੇ ਹਨ, ਕਿਤਨੀਆਂ ਹੀ ਸੁਰਤੀਆਂ ਹਨ, ਕਿਤਨੇ ਸੇਵਕ ਲੋਕ ਹਨ।
ਅੰਤ ਨਾ ਅੰਤ।
ਗੁਰੂ ਨਾਨਕ ਕਹਿੰਦੇ ਨੇ ਗਿਆਨ ਖੰਡ 'ਚ ਵੇਖੋਗੇ ਕਿਸੇ ਚੀਜ਼ ਦਾ ਅੰਤ ਨਹੀਂ ਹੋਵੇਗਾ, ਹਰ ਸਭ ਚੀਜ਼ ਬੇਅੰਤ ਬੇਅੰਤ ਨਜ਼ਰ ਆਵੇਗੀ।
ਗਿਆਨ ਖੰਡ ਮੈਂ ਗਿਆਨ ਪ੍ਰਚੰਡ,
ਗਿਆਨ ਖੰਡ ਦੇ ਅੰਦਰ ਗਿਆਨ ਜਿਹੜਾ ਉਹਦਾ ਪ੍ਰਚੰਡ ਪ੍ਰਕਾਸ਼ ਹੋਵੇਗਾ, ਪ੍ਰਤਾਪ ਹੋਵੇਗਾ, ਤੇਜ ਹੋਵੇਗਾ।
ਨਾਦ ਵਿਨੋਦ ਕੋਡ ਆਨੰਦ,
ਉਸ ਗਿਆਨ ਖੰਡ ਵਿੱਚ ਕਈ ਆਵਾਜ਼ਾਂ ਹੋਣਗੀਆਂ, ਨਾਦ ਕਈ ਵਿਨੋਦ ਹੋਣਗੇ, ਖੁਸ਼ੀ ਦੇ ਲਹਿਰਾਂ ਹੋਣਗੀਆਂ, ਕਈ ਤਮਾਸ਼ੇ ਹੋਣਗੇ ਅਸਚਰਜ ਹੀ।
ਸਰਮਖੰਡ ਕੀ ਬਾਣੀ ਰੂਪ,
ਇਸ ਤੋਂ ਅੱਗੇ ਚੱਲਦਾ ਸਰਮਖੰਡ। ਗਿਆਨ ਖੰਡ ਤੋਂ ਬਾਅਦ ਜਦ ਤੋਂ ਵੇਖੋਗੇ ਹਰ ਚੀਜ਼ ਦੀ ਬੇਅੰਤ ਹੈ, ਅਸਚਰਜ ਹੀ ਅਸਚਰਜ ਹੈ। ਕਈ ਤਰ੍ਹਾਂ ਦੇ ਨਾਦ ਨੇ, ਕਈ ਤਰ੍ਹਾਂ ਦੇ ਕੋਲ ਨੇ, ਕਈ ਤਰ੍ਹਾਂ ਦੇ ਵਿਨੋਦ ਨੇ। ਉਸ ਤੋਂ ਬਾਅਦ ਅਵਸਥਾ ਆਵੇਗੀ ਸਰਮਖੰਡ ਦੀ। ਸਰਮਖੰਡ ਦੀ ਅਵਸਥਾ ਕੈਸੀ ਹੈ? ਰੂਪ ਬਹੁਤ ਸੁੰਦਰ। ਸਰਮਖੰਡ ਕੀ
ਬਹੁਤ ਅਨੂਪ,
ਉੱਥੇ ਸਰਮਖੰਡ ਦੇ ਵਿੱਚ ਬੜੀ ਅਨੂਪਮੀ ਉਪਮਾ ਰਹਿਤ ਹੀ ਘੜਤ ਘੜੀ ਜਾਂਦੀ ਹੈ। ਗੁਰੂ ਨਾਨਕ ਕਹਿੰਦੇ ਨੇ ਸਰਮਖੰਡ ਦੀ ਅਵਸਥਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਆਖੇਗਾ ਉਹਨੂੰ ਪਸ਼ਚਾਤਾਪ ਕਰਨਾ ਪਵੇਗਾ। ਉੱਥੇ ਗੜਤ ਘੜੀ ਜਾਂਦੀ ਹੈ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਰਤ। ਇਹ ਚਾਰ ਪੰਜ ਸਟੇਜਾਂ ਹਨ, ਸੁਰਤ ਮਤ ਮਨ ਬੁੱਧ ਔਰ ਸੁਧ। ਸਭ ਤੋਂ ਪਹਿਲੀ ਅਵਸਥਾ ਹੈ ਸੁਰਤ ਦੀ। ਗੁਰਬਾਣੀ 'ਚ ਸੁਰਤ ਨੂੰ ਸਿੱਖ ਮੰਨਿਆ ਹੈ, ਸ਼ਬਦ ਨੂੰ ਗੁਰੂ ਮੰਨਿਆ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸਭ ਤੋਂ ਪਹਿਲੀ ਅਵਸਥਾ ਹੈ ਸੁਰਤ ਦੀ। ਜਿਸ ਦੀ ਸੁਰਤ ਇਕਾਗਰ ਹੋ ਗਈ ਉਹ ਸੁਣਨ ਦੇ ਯੋਗ ਹੋ ਗਿਆ। ਸੁਰਤੀ ਹੀ ਸੁਣਦੀ ਹੈ, ਸਰੀਰ ਨਹੀਂ ਸੁਣਦਾ। ਜੇ ਸੁਰਤੀ ਇਕਾਗਰ ਨਹੀਂ, ਇੱਥੇ ਬੈਠੇ ਸਰੀਰ ਧਿਆਨ ਕਿਸੇ ਪਾਸੇ ਹੈ, ਤਾਂ ਆਵਾਜ਼ ਇਸ ਤਰ੍ਹਾਂ ਕੰਨਾਂ ਨਾਲ ਟਕਰਾ ਕੇ ਵਾਪਸ ਆ ਜਾਂਦੀ ਹੈ, ਜੇ ਕੰਧ ਨਾਲ ਟਕਰਾ ਕੇ ਵਾਪਸ ਆ ਜਾਂਦੀ ਹੈ। ਸੁਣਨ ਵਾਲੀ ਸੁਰਤੀ ਹੈ, ਸਭ ਤੋਂ ਪਹਿਲੀ ਸਟੇਜ ਸੁਰਤੀ ਹੈ। ਸੁਰਤ ਇਕਾਗਰ ਹੋ ਗਈ, ਉਹ ਸਿੱਖ ਬਣ ਗਿਆ। ਅਸੀਂ ਕਿਸੇ ਨੂੰ ਕੋਈ ਗੱਲ ਸਮਝਾਵੀਏ, ਨਾ ਸਮਝਾਵੇ, ਨਾ ਸਮਝਾਵੇ, ਜਦੋਂ ਸਮਝ ਆਵੇ ਨਾ, ਅਸੀਂ ਕਹਿੰਦੇ ਇਹਨੂੰ ਹੁਣ ਸੁਰਤ ਆਈਏ। ਸੁਰਤ ਪਹਿਲੇ ਹੀ ਆਉਂਦੀ ਹੈ, ਪਰ ਸੁਰ ਟਿਕਾਣੇ ਨਹੀਂ ਆਉਂਦੀ। ਜਿਸ ਚੀਜ਼ ਵਾਲੇ ਤੁਸੀਂ ਮੁੜ ਮੁੜ ਕੇ ਸੁਰਤੀ ਦਿੰਦੇ ਰਹੋ, ਉਹ ਚੀਜ਼ ਚਲੀ ਜਾਏਗੀ ਮਤ ਵਿੱਚ। ਜਿਵੇਂ ਕਿਸੇ ਤੁਕ ਨੂੰ ਤੁਸੀਂ ਮੁੜ ਮੁੜ ਕੇ ਪੜ੍ਹੋ, 15-20 ਵਾਰੀ ਪੜ੍ਹੋ, ਤਾਂ ਉਹ ਤੁਹਾਡੀ ਯਾਦ ਹੋ ਜਾਏਗੀ, ਅੰਦਰ ਬੈਠ ਜਾਏਗੀ, ਮਤ ਵਿੱਚ ਚਲੀ ਜਾਏਗੀ। ਸੁਰਤ ਤੋਂ ਬਾਅਦ ਚੀਜ਼ ਜਾਂਦੀ ਹੈ ਮਤ ਵਿੱਚ, ਮਤ ਤੋਂ ਬਾਅਦ ਵਸੂ ਜਾਂਦੀ ਹੈ ਮਨ ਵਿੱਚ। ਇੱਥੇ ਮਨ ਦੇ ਨੈਣ ਸਿਆਰੀ ਹੈ, ਇਹਦਾ ਅਰਥ ਹੈ ਮਨੀਖਾ ਬੁੱਧੀ। ਇੱਕ ਸੁਰਤ ਹੈ, ਇੱਕ ਮਤ ਹੈ, ਉਸ ਤੋਂ ਬਾਅਦ ਹੈ ਮਨੀਖਾ ਬੁੱਧੀ। ਮਨੀਖਾ ਬੁੱਧੀ ਨੂੰ ਕਹਿੰਦੇ ਨਿਰਣਾ ਬੁੱਧੀ, ਜਿਹੜੀ ਕਿ ਨਿਰਣਾ ਕਰਦੀ ਹੈ ਚੰਗਿਆਈ ਅਤੇ ਬੁਰਾਈ ਦਾ। ਇਹ ਕੰਮ ਚੰਗਾ ਹੈ, ਇਹ ਕੰਮ ਮਾੜਾ ਹੈ, ਇਹ ਮੇਰਾ ਮਿੱਤਰ, ਇਹ ਮੇਰਾ ਦੁਸ਼ਮਣ ਹੈ, ਇਸ ਵਿੱਚ ਮੈਂ ਲਾਭ, ਇਸ ਵਿੱਚ ਮੈਂ ਨੁਕਸਾਨ ਹੈ। ਇਹ ਹੁੰਦੀ ਹੈ ਮਨੀਖਾ ਬੁੱਧੀ। ਪਹਿਲੇ ਚੀਜ਼ ਟਿਕਦੀ ਹੈ ਸੁਰਤ ਵਿੱਚ, ਫਿਰ ਜਾਂਦੀ ਹੈ ਮਤ ਵਿੱਚ, ਫਿਰ ਜਾਂਦੀ ਹੈ ਮਨੀਖਾ ਬੁੱਧੀ ਵਿੱਚ, ਕਿ ਕੰਮ ਚੰਗਾ ਕਿ ਮਾੜਾ ਹੈ। ਇਸ ਤੋਂ ਬਾਅਦ ਵਸਤੂ ਜਾਂਦੀ ਹੈ ਬੁੱਧ ਵਿੱਚ, ਚੌਥੀ ਸਟੇਜ ਬੁੱਧੀ ਹੈ। ਬੁੱਧੀ ਉਹ ਸਟੇਜ ਹੈ ਜਿੱਥੇ ਬੰਦਾ ਚੰਗਿਆਈ ਔਰ ਬੁਰਾਈ ਨੂੰ ਸਮਝਦਾ ਹੈ, ਇਹ ਚੰਗਿਆਈ ਹੈ, ਇਹ ਬੁਰਾਈ ਹੈ, ਬੁਰਾਈ ਨੂੰ ਤਿਆਗ ਦਿੰਦਾ ਹੈ, ਚੰਗਿਆਈ ਨੂੰ ਗ੍ਰਹਿਣ ਕਰਦਾ ਹੈ। ਇਹ ਹੁੰਦੀ ਬੁੱਧੀ ਅਵਸਥਾ। ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਦੀ ਕਮਾਈ ਕਾ ਧਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਸਿਵਪੰਥੀ ਮਹਾਂਪੁਰਖ ਹੋਏ ਹਨ ਲਾਹੌਰ ਵਿੱਚ, ਭਾਈ ਰੰਗ ਜੀ। ਇੱਕ ਦਿਨ ਸਵੇਰੇ ਸਵੇਰੇ ਹੱਥ 'ਚ ਗਡਵੀ ਸੋਟਾ ਲਿਆ ਅਤੇ ਬਾਹਰ ਜਾ ਰਹੇ ਸਨ, ਰਿਵਾਜ਼ ਸੀ ਜੰਗਲ ਪਾਣੀ ਜਾਣਾ, ਜਾ ਰਹੇ ਸਨ ਅੰਮ੍ਰਿਤ ਵੇਲਾ। ਅੱਗੋਂ ਦੋ ਚੋਰ, ਚੋਰੀ ਦਾ ਮਾਲ ਸਿਰ 'ਤੇ ਚੁੱਕਿਆ ਹੋਇਆ ਆ ਰਹੇ ਸਨ, ਅਤੇ ਚੋਰ ਸੰਤਨ ਵੇਖ ਕੇ ਡਰ ਗਏ, ਲੁਕ ਗਏ, ਚੱਠੇ ਮਕਾਨ ਵਿੱਚ ਵੜ ਗਏ। ਸੰਤ ਸਮਝ ਗਏ ਕਿ ਚੋਰ ਹਨ, ਅਤੇ ਮੈਨੂੰ ਵੇਖ ਕਰਕੇ ਡਰ ਗਏ ਨੇ, ਇਹਨਾਂ ਦਾ ਬਹੁਤ ਦੂਰ ਕਰੀਏ। ਸੰਤ ਖੜ੍ਹੇ ਹੋ ਗਏ, ਅੱਖਾਂ ਬੰਦ ਕਰ ਲਈਆਂ ਅਤੇ ਕਹਿਣ ਲੱਗੇ, ਉਹ ਮੈਂ ਅੰਨਾ ਹਾਂ, ਮੈਂ ਸੂਰਦਾਸ ਹਾਂ ਅਤੇ ਮੈਂ ਧਰਮਸਾਲ ਜਾਣਾ, ਗੁਰਦੁਆਰਾ ਜਾਣਾ, ਕੋਈ ਰਾਹ ਪਾ ਦਿਓ, ਕੋਈ ਸੁਣਦਾ ਹੋਵੇ ਤਾਂ। ਉਹ ਚੋਰਾਂ ਨੇ ਆਖਿਆ, ਅੰਨੇ ਬਾਹਰ ਨਿਕਲ ਆਏ। ਇੱਕ ਚੋਰ ਨੇ ਹੱਥ ਫੜਿਆ, ਬਾਬਾ ਧਰਮਸਾਲ ਇੱਧਰ ਹੈ, ਇੱਧਰ ਚਲਾ ਜਾ ਸਿੱਧਾ। ਚੋਰ ਆਪਣੇ ਰਾਹ ਚਲੇ ਗਏ, ਬਾਬਾ ਆਪਣੇ ਰਾਹ ਚਲਿਆ ਗਿਆ। ਇਹ ਹੁੰਦੇ ਨੇ ਬੁੱਧ ਸਟੇਜ ਦੇ, ਬੁਰਾਈ ਨੂੰ ਸਮਝਦੇ ਹਨ, ਬੁਰਾਈ ਹੈ ਪਰ ਬੁਰਾਈ ਵੱਲ ਧਿਆਨ ਨਹੀਂ ਦਿੰਦੇ, ਪ੍ਰਤਿਆਗ ਦਿੰਦੇ ਨੇ। ਜਿਨ੍ਹਾਂ ਨੇ ਦੇਖ ਕੇ ਅਲਿਟ ਕੀਤਾ, ਤਿਨ੍ਹਾਂ ਦੀ ਕਮਾਈ ਦਾ ਧਨ ਧਰ ਕੇ ਬੋਲੋ ਜੀ ਵਾਹ। ਇਹ ਬੁੱਧ ਸਟੇਜ ਹੈ। ਇਸ ਅਗਲੀ ਸਟੇਜ ਹੈ ਸੁੱਧ ਦੀ, ਜਿੱਥੇ ਗੜੀਏ ਸੁਰਾਂ ਸਿਧਾਂ ਕੀ ਸੁੱਧ। ਸੁੱਧ ਦੀ ਉਹ ਸਟੇਜ ਹੈ ਜਿੱਥੇ ਨਾ ਕੋ ਬੈਰੀ ਨਾ ਹੀ ਬਿਗਾਨਾ, ਸਗਲ ਸੰਘ ਹਮਕੋ ਬਣ ਆਏ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਜੋ ਤੁਧ ਭਾਵ ਹੈ ਸੋ ਪ੍ਰਵਾਨ, ਤੇਰੇ ਭਾਣੇ ਨੂੰ ਕੁਰਬਾਨ। ਜੋ ਹੋ ਰਿਹਾ ਠੀਕ ਹੈ, ਜੋ ਤੁਧ ਭਾਵ ਹੈ ਸਾਈ ਵਾਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਸੁੱਧ ਸਟੇਜ ਹੈ। ਜੋ ਹੋ ਰਿਹਾ ਠੀਕ ਹੋ ਰਿਹਾ ਹੈ, ਜੋ ਹੋ ਰਿਹਾ ਹੁਕਮ ਅੰਦਰ ਹੋ ਰਿਹਾ ਹੈ, ਬਾਣੀ ਅੰਦਰ ਹੋ ਰਿਹਾ ਹੈ, ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਇਹ ਘਾੜਤਾਂ ਘੜੀਆਂ ਜਾਂਦੀਆਂ ਨੇ ਸ਼ਰਮ ਖੰਡ ਦੇ ਵਿੱਚ, ਜਿੱਥੇ ਘਾੜਤ ਗੜੀਏ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਤਿੱਥੇ ਗੜੀਏ ਸੁਰਤ ਮਰਤ ਮਨ ਬੁੱਧ, ਤਿੱਥੇ ਗੜੀਏ ਸੁਰਾਂ ਸਦਾ ਕੀ ਸੁਰਤ। ਅੱਗੋਂ ਚੱਲਦਾ ਸਾਸ ਹੈ ਜੋ ਕਰਮ ਖੰਡ। ਕਰਮ ਖੰਡ ਦਾ ਅਰਥ ਹੈ ਬਖਸ਼ਿਸ਼ ਦਾ ਖੰਡ। ਕਰਮ ਫਾਰਸੀ ਦਾ ਸ਼ਬਦ ਹੈ, ਇਹਦਾ ਅਰਥ ਹੈ ਬਖਸ਼ਿਸ਼। ਜਦੋਂ ਅਵਸਥਾ ਬਿਰਤੀ ਪਹੁੰਚਦੀ ਹੈ ਸਰਮ ਖੰਡ ਵਿੱਚ, ਇਸ ਤੋਂ ਬਾਅਦ ਫਿਰ ਬਖਸ਼ਿਸ਼ ਹੁੰਦੀ ਹੈ ਵਾਹਿਗੁਰੂ ਦੀ, ਨਿਰੰਕਾਰ ਦੀ, ਪਰਮਾਤਮਾ ਦੀ। ਕਰਮ ਦਾ ਖੰਡ ਹੈ। ਕਰਮ ਖੰਡ ਕੀ ਹੈ? ਕਰਮ ਖੰਡ ਕੀ ਬਾਣੀ ਜ਼ੋਰ। ਜੋ ਕਰਮ ਖੰਡ ਦੀ ਅਵਸਥਾ ਹੈ ਉੱਥੇ ਬੜਾ ਜ਼ੋਰ ਹੁੰਦਾ ਹੈ, ਆਤਮ ਬਲ ਹੁੰਦਾ ਹੈ, ਉੱਥੇ ਪੂਰੀ ਸ਼ਕਤੀ ਹੁੰਦੀ ਹੈ। ਉਹ ਬਲ ਆ ਜਾਂਦਾ ਹੈ ਜਿਹੜਾ ਕਿ ਬਤੀਦਾਸ ਕਹਿੰਦਾ ਹੈ, ਮਹਾਰਾਜ ਹੁਕਮ ਕਰੋ ਤਾਂ ਮੈਂ ਲਾਹੌਰ ਅਤੇ ਦਿੱਲੀ ਨੂੰ ਟਕਰਾ ਕੇ ਖਤਮ ਕਰ ਦੇਵਾਂ। ਇਹ ਆਤਮ ਬਲ ਹੈ। ਕਰਮ ਖੰਡ ਕੀ ਬਾਣੀ ਜ਼ੋਰ, ਜ਼ੋਰ ਆ ਜਾਂਦਾ, ਤਾਕਤ ਆ ਜਾਂਦੀ, ਸ਼ਕਤੀ ਆ ਜਾਂਦੀ ਹੈ। ਤਿੱਥੇ ਹੋਰ ਨਾ ਕੋਈ ਹੋਰ ਉਸ ਅਵਸਥਾ ਵਿੱਚ ਸਿਵਾਏ ਵਾਹਿਗੁਰੂ ਦੇ ਹੋਰ ਕੋਈ ਨਜ਼ਰ ਨਹੀਂ ਆਉਂਦਾ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਂਬਲਸੂਰ, ਉੱਥੇ ਜੋਧੇ ਹੁੰਦੇ ਨੇ, ਮਹਾਂਬਲੀ ਹੁੰਦੇ ਨੇ, ਸੂਰਮੇ ਹੁੰਦੇ ਨੇ। ਜੋਧਾ ਉਹ ਹੈ ਜੋ ਇੱਕ ਨਾਲ ਇੱਕ ਲੜੇ, ਮਹਾਂਬਲੀ ਉਹ ਜੋ ਇਕੱਲਾ ਸੈਂਕੜਾਂ ਨਾਲ ਲੜੇ, ਸੂਰਮਾ ਉਹ ਜੋ ਇਕੱਲਾ ਲੱਖਾਂ ਦੇ ਨਾਲ ਲੜੇ, ਜੋਧਾ ਉਹ ਜਿਸ ਨੇ ਆਪਣੇ ਇੰਦਰਾਂ 'ਤੇ ਕੰਟਰੋਲ ਕੀਤਾ ਹੈ, ਮਹਾਂਬਲੀ ਉਹ ਜਿਸ ਨੇ ਆਪਣੀਆਂ ਵਾਸ਼ਨਾਵਾਂ 'ਤੇ ਕੰਟਰੋਲ ਕੀਤਾ ਹੈ, ਸੂਰਮਾ ਉਹ ਜਿਸ ਨੇ ਆਪਣੇ ਮਨ ਨੂੰ ਜਿੱਤਿਆ। ਉੱਥੇ ਜੋਧ ਮਹਾਂਬਲਸੂਰ ਤੋਂ ਕਰਮ ਖੰਡ ਵਿੱਚ ਜੋਧੇ ਹੁੰਦੇ ਨੇ, ਮਹਾਂਬਲੀ ਹੁੰਦੇ ਨੇ, ਸੂਰਮੇ ਹੁੰਦੇ ਹਨ। ਜਿੱਥੇ ਜੋਧ ਮਹਾਂਬਲਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ, ਉਹਨਾਂ ਦੇ ਵਿੱਚ ਕੇਵਲ ਰਾਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਮਾਇਆ ਹੁੰਦਾ ਹੈ। ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਉਹ ਉਹਨਾਂ ਦਾ ਮਨ ਵਾਹਿਗੁਰੂ ਦੀ ਸਿਫਤ ਵਿੱਚ ਵੱਡਿਆ ਵਿੱਚ ਸੀਤਾ ਹੋਇਆ ਹੁੰਦਾ ਹੈ, ਜੁੜੇ ਹੋਏ ਹੁੰਦੇ ਹਨ ਨਿਰੰਕਾਰ ਦੀ ਮਹਿਮਾ ਦੇ ਵਿੱਚ। ਉਹਨਾਂ ਦੀ ਉਹਨਾਂ ਦੀ ਜਿਹੜੀ ਅਵਸਥਾ ਹੈ ਵਰਣਨ ਕੀ ਨਹੀਂ ਕੀਤੀ ਜਾ ਸਕਦੀ। ਨਾ ਉਹ ਮਰਦੇ ਹਨ ਅਤੇ ਨਾ ਉਹ ਠੱਗੇ ਜਾਂਦੇ ਹਨ। ਜਿਹਨਾਂ ਦੇ ਮਨ 'ਚ ਵਾਹਿਗੁਰੂ ਵੱਸਦਾ ਹੈ, ਉਸ ਕਰਮ ਖੰਡ ਵਿੱਚ ਕਈ ਲੋਕਾਂ ਦੇ ਭਗਤ ਵੱਸਦੇ ਹਨ। ਉਹਨਾਂ ਦੇ ਮਨ ਸੱਚਾ ਵਾਹਿਗੁਰੂ ਹੈ ਅਤੇ ਆਨੰਦ ਕਰਦੇ ਹਨ, ਮੌਜਾਂ ਲੈਂਦੇ ਹਨ।
ਸੱਚਖੰਡ ਵਸੇ ਨਿਰੰਕਾਰ,
ਇਸ ਅਗਲੀ ਅਵਸਥਾ ਹੈ ਸੱਚਖੰਡ ਦੀ, ਕਰਮ ਖੰਡ ਤੋਂ ਬਾਅਦ ਸੱਚਖੰਡ। ਇਹ ਵਿਚਾਰ ਫਿਰ ਸਵੇਰੇ ਮਹਾਰਾਜ ਸ਼ੁਕ ਰੱਖੇ ਅੰਮ੍ਰਿਤ ਵੇਲੇ ਕਰਾਂਗੇ ਸੱਚਖੰਡ ਦੀ। ਉਸ ਤੋਂ ਬਾਅਦ ਜਤ ਪਹਾਰਾ ਅਤੇ ਫਿਰ ਸਲੋਕ ਦੀ ਵਿਚਾਰ ਸਵੇਰੇ ਗੁਰੂ ਮਹਾਰਾਜ ਸ਼ੁਕ ਰੱਖੇ ਕੀਤੀ ਜਾਵੇਗੀ। ਹੁਣ ਸਮਾਂ ਹੋ ਗਏ, ਸਮਾਪਤੀ ਹੈ। ਬੁੱਲਾਂ ਚੁੱਕਾ ਮਾਫ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਮਾਈ ਵਾਲੇ ਪੁਰਖ ਮਹਾਂਪੁਰਖਾਂ ਨੇ ਕਈਆਂ ਦਿਨਾਂ ਤੋਂ ਆਪ ਜੀ ਨੂੰ ਸ਼੍ਰੀ ਜਪਜੀ ਸਾਹਿਬ ਦੇ ਅਰਥ ਨਾਲ ਜੋੜਿਆ ਹੋਇਆ ਹੈ ਔਰ ਬਹੁਤ ਸਾਰੇ ਲੋਕਾਂ ਨੇ ਇਹੀ ਹੁਕਮ ਕਰਦੇ ਰਹਿਣ ਕਿ ਮਹਾਂਪੁਰਖਾਂ ਦੀ ਜਿਹੜੀ ਕਥਾ ਹੈ ਬੜੀ ਆਨੰਦਦਾਇਕ ਹੈ ਔਰ ਵਾਕਈ ਸਾਧ ਸੰਗਤ ਜੀ ਧੀਮੇ ਧੀਮੇ ਪਿਆਰ ਵਿੱਚ ਜੋ ਬੜੇ ਸਵਾਦ ਵਿੱਚ ਆਨੰਦ ਵਿੱਚ ਆਪ ਕਥਾ ਕਰਦੇ ਹਨ ਲੋਕਾਂ ਉੱਤੇ ਇਸ ਚੀਜ਼ ਦਾ ਕਾਫੀ ਪ੍ਰਭਾਵ ਹੈ ਔਰ ਆਪ ਦੇ ਜਤ ਸਤ ਦਾ ਬ੍ਰਹਮ ਗਿਆਨ ਦੀ ਅਵਸਥਾ ਦਾ ਸਿਮਰਨ ਦਾ ਨਾਮ ਦਾ ਵਾਕਈ ਜੋ ਦਿਲ ਵਿੱਚ ਹੁੰਦਾ ਹੈ ਉਹੀ ਬਾਹਰ ਆਉਂਦਾ ਹੈ ਜੋ ਅੰਦਰ ਦੀ ਕਮਾਈ ਹੈ ਉਹ ਆਪ ਉਹਨਾਂ ਦੀ ਸਰਵਣ ਕੀਤੀ ਹੈ
ਆਨੰਦ ਗੁਣੀ ਨਿਦਾਨ ਗੁਰੂ ਗਰੀਬ ਨਿਮਾਣਿਆ ਕੇ ਮਾਣ ਗੁਰੂ ਨਿਤਾਣਿਆ ਦੇਤਾ ਤੇ ਸੋਹੀ ਮੈਂ ਡੀਠ ਜੈਸਾ ਸਤਿਗੁਰ ਸੁਣੀਦਾ ਤੇ ਸੋਹੀ ਮੈਂ ਡੀਠ ਜੈਸਾ ਸਤਿਗੁਰ ਸੁਣੀਦਾ ਜੈਸਾ ਸਤਿਗੁਰ ਸੁਣੀਦਾ ਤੇ ਸੋਹੀ ਜੈਸਾ ਸਤਿਗੁਰ ਸੁਣੀਦਾ ਜੈਸਾ ਸਤਿਗੁਰ ਸੁਣੀਦਾ ਵਿਛੜਿਆ ਮੇਲੇ ਪ੍ਰਭੂ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵਸੀਕ ਜੈਸਾ ਸਤਿਗੁਰ ਸੁਣੀਦਾ ਜੈਸਾ ਸਤਿਗੁਰ ਸੁਣੀਦਾ ਹਰ ਨਾਮ ਮੰਤਰ ਦਿਰੜਾਏਗਾ ਹਰ ਨਾਮ ਮੰਤਰ ਡਾਇਦਾ ਕੱਟੇ ਹਾਂ ਮੈਂ ਰੋਗ ਕੱਟੇ ਹਾਂ ਮੈਂ ਰੋਗ ਕੱਟੇ ਹਾਂ ਮੈਂ ਰੋਗ ਹਰ ਨਾਮ ਗੁਰਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਕੋਈ ਜਪ ਹੋ ਮੈਂ ਕੋਈ ਵਾਹਿਗੁਰੂ 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 कट्टे हो मेरो वाह वाहो करती रसना शब्द सुहाई पूरे शब्द प्रभ मिलिया आई वाह वाह करे से ही जन सोने से ही जन सो वाह वाह करे से जन सोने तिनको पर जा पूजने तिनको पर जा पूजन आए पूजन आए तिनकी शोभा सबनी थाई जिन प्रभ के चरण हर नाम मंत्र दिलाए दा कटे हो मैं रोग नानक सतगुर तिना मिलाया नानक सतगुर तिना मिला हर नाम मंत्र दिरदाएदा कटे हो मैं रोग कटे हो मैं रोग नानक सतगुर तिना मिलाया नानक सतगुर तिना मिलाया जिना तोरे पाया संजोग जिना तोरे पाया संजोग सतगुरु सुने जैसा